दंडवत वंदन अनेक बार सर्व कला समरथ ढोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी लड़ीबद्ध श्रवण कर रहे सी। कल पिछले अध्याय की समाप्ति हुई सी, अज एक नवे अध्याय का प्रारंभ ग्रंथाकार भाई संतोख सिंह जी एक दोहरे दे नाल करदे ने। मैं अज दी कथा नूं इत्थों ही प्रारंभ करदा। छुट्टी मसंदन ते सकल संगत देश बदेश अदक पाई सिखी जगत शरदा सहत वशेष। ग्रंथाकार भाई संतोख सिंह जी लिखते ने कि मसंदा दे चुंगल दे विचों इस वेले जिहड़ी सिख संगत है वह छुट चुकी है, देशां विदेशां दे विच बहुत ही संगत है। इस करके कवि संतोख सिंह जी लिखते ने कि जगत दे विच शरदा दे समेत जिहड़ी सिखी सी उहदा बहुता ही ज्यादा विस्थार होया। आपकार संगत ले आवे पांत पांत की भेट चढ़ावे। जिहड़ी सिख संगत है ਉਹ ਆਪੋ ਆਪਣੀ ਉਗਰਾਹੀ ਆਪ ਹੀ ਲੈ ਕੇ ਪਹੁੰਚਦੀ ਹੈ। ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਭੇਟਾਵਾਂ ਨੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੰਗਤ ਦੇ ਵੱਲੋਂ ਅਰਪਣ ਹੁੰਦੀਆਂ।
ਅਣਗਣ ਧਨ ਭੂਖਣ ਅਰਪਣ ਤੇ ਬਹੁਤ ਮੋਲ ਕੇ ਵਸਤਰ ਸੁਭੰਤੇ।
ਕਵੀ ਜੀ ਲਿਖਦੇ ਨੇ ਕਿ ਅਣਗਿਣਤਾਂ ਦੀ ਗਿਣਤੀ ਦੇ ਵਿੱਚ ਜਿਹੜੀ ਮਾਇਆ ਹੈ ਉਹ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਹੁੰਦੀ ਹੈ। ਇਸ ਤੋਂ ਇਲਾਵਾ ਸੰਗਤ ਦੇ ਵੱਲੋਂ ਬਹੁਤੇ ਕੀਮਤੀ ਜਿਹੜੇ ਗਹਿਣੇ ਨੇ ਉਹ ਵੀ ਅਰਪਣ ਕੀਤੇ ਜਾਂਦੇ ਨੇ। ਇਸ ਤੋਂ ਇਲਾਵਾ ਵੱਡ ਮੁੱਲੇ ਜਿਹੜੇ ਕੀਮਤੀ ਕੱਪੜੇ ਨੇ ਉਹ ਵੀ ਅਰਪਣ ਹੁੰਦੇ ਨੇ।
ਜ਼ਰੀ ਬਾਦਲਾ ਕੇ ਬੜ ਥਾਨ ਲਿਆਏ ਰੇਸ਼ਮੀ ਰੰਗ ਮਹਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜ਼ਰੀ ਬਾਦਲਾ ਕੱਪੜੇ ਦੇ ਵੱਡੇ ਵੱਡੇ ਜਿਹੜੇ ਥਾਂ ਨੇ ਉਹ ਅਰਪਣ ਕੀਤੇ ਜਾਂਦੇ ਨੇ। ਚਾਂਦੀ ਸੋਨੇ ਦੀਆਂ ਤਾਰਾਂ ਦੇ ਨਾਲ ਮਿਲਾ ਕੇ ਬਣਾਏ ਹੋਏ ਰੇਸ਼ਮੀ ਕੱਪੜੇ ਨੂੰ ਕਹਿੰਦੇ ਨੇ ਬਾਦਲਾ। ਐਸੇ ਜਿਹੜੇ ਕੀਮਤੀ ਕੱਪੜੇ ਨੇ ਉਹ ਪ੍ਰਦਾਨ ਹੁੰਦੇ ਨੇ। ਇਸ ਤੋਂ ਇਲਾਵਾ ਲਿਆਏ ਰੇਸ਼ਮੀ ਰੰਗ ਮਹਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੋਹਣੇ ਸੋਹਣੇ ਰੰਗਾਂ ਦੇ ਜਿਹੜੇ ਰੇਸ਼ਮੀ ਕੱਪੜੇ ਨੇ ਉਹ ਵੀ ਅਰਪਣ ਕੀਤੇ ਜਾਂਦੇ ਨੇ।
ਅਨ ਕਰੀਤ ਕੇ ਮਸਰੂ ਆਵੇ ਪਸ਼ੰਬਰ ਕਸ਼ਮੀਰੀ ਲਵੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਅਨੇਕਾਂ ਭਾਂਤਾਂ ਦੇ ਜਿਹੜੇ ਮਸਰੂ ਨੇ ਉਹ ਵੀ ਅਰਪਣ ਕੀਤੇ ਜਾਂਦੇ ਨੇ। ਇੱਕ ਰੇਸ਼ਮੀ ਕੱਪੜਾ ਧਾਰੀਦਾਰ ਹੁੰਦਾ ਹੈ ਜਿਹਨੂੰ ਮਸਰੂ ਆਖਿਆ ਜਾਂਦਾ ਹੈ। ਇਸ ਤੋਂ ਇਲਾਵਾ ਰੇਸ਼ਮ ਤੇ ਸੂਤ ਦੇ ਨਾਲ ਮਿਲੇ ਹੋਏ ਬਣੇ ਹੋਏ ਕੱਪੜੇ ਨੂੰ ਮਸਰੂ ਕਹਿੰਦੇ ਨੇ। ਇਹਦੇ ਪਹਿਨਣ ਦੇ ਨਾਲ ਮੁਸਲਮਾਨ ਨਮਾਜ਼ ਪੜ੍ਹਨੀ ਬੜੀ ਜਾਇਜ਼ ਮੰਨਦੇ ਨੇ। ਉਹ ਜਿਹੜਾ ਕੱਪੜਾ ਹੈ ਉਹ ਵੀ ਕਵੀ ਜੀ ਲਿਖਦੇ ਨੇ ਆਉਂਦਾ ਜਿਹਨੂੰ ਮਸਰੂ ਆਖਿਆ ਜਾਂਦਾ ਹੈ। ਪਸ਼ੇ ਅੰਬਰ ਕਸ਼ਮੀਰੀ ਲਿਆਵਾਂ, ਇਸ ਤੋਂ ਇਲਾਵਾ ਕਸ਼ਮੀਰ ਦੇ ਇਲਾਕੇ ਦੇ ਵਿਚ ਬਣਿਆ ਹੋਇਆ ਜਿਹੜਾ ਪਸ਼ਮੀਨੇ ਦਾ ਕੱਪੜਾ ਹੈ ਉਹ ਵੀ ਅਰਪਣ ਕੀਤਾ ਜਾਂਦਾ।
ਖੀਨ ਖਾਬ ਕੇ ਥਾਣ ਕਨੇਰੇ, ਸੂਖਮ ਅੰਬਰ ਮੋਲ ਬਡੇਰੇ।
ਇਸ ਤੋਂ ਇਲਾਵਾ ਵੱਡੇ ਵੱਡੇ ਖੀਨ ਖਾਬਾਂ ਦੇ ਜਿਹੜੇ ਥਾਂ ਨੇ ਉਹ ਵੀ ਅਰਪਣ ਕੀਤੇ ਜਾਂਦੇ ਨੇ। ਇਸ ਤੋਂ ਇਲਾਵਾ ਬੜਾ ਬਰੀਕ ਜਿਹੜਾ ਕੱਪੜਾ ਹੈ ਵੱਡੇ ਮੁੱਲ ਦਾ ਉਹ ਵੀ ਅਰਪਣ ਹੁੰਦਾ।
ਜਿਸ ਜਿਸ ਦੇਸ਼ ਵਸਤ ਸ਼ੁਭ ਹੋਏ, ਕਰ ਪ੍ਰੇਮ ਸਿਖਿਆਨ ਸੋਏ।
ਕਵੀ ਜੀ ਨੇ ਇਹ ਤੇ ਗੱਲ ਕੀਤੀ ਹੈ ਕੱਪੜਿਆਂ ਦੀ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਜਿਹੜੇ ਜਿਹੜੇ ਇਲਾਕੇ ਦੇ ਵਿਚ ਜਿਹੜੀ ਜਿਹੜੀ ਵੀ ਵੱਡੇ ਮੁੱਲ ਦੀ ਕੋਈ ਚੀਜ਼ ਹੁੰਦੀ ਹੈ ਉਹ ਸਤਿਗੁਰਾਂ ਦੇ ਚਰਨਾਂ ਦੇ ਵਿਚ ਦਾਸ ਅਰਪਣ ਕਰਨ ਦੇ ਵਾਸਤੇ ਜ਼ਰੂਰ ਲਿਆਉਂਦੇ ਨੇ।
ਕਰ ਪ੍ਰੇਮ ਸਿਖਿਆਨ ਸੋਏ, ਜਿਸ ਜਿਸ ਦੇਸ਼ ਵਸਤ ਸ਼ੁਭ ਹੋਏ।
ਸਤਿਗੁਰਾਂ ਦੇ ਨਾਲ ਬੜਾ ਪ੍ਰੇਮ ਕਰਦੇ ਨੇ ਸਿੱਖ, ਇਸ ਕਰਕੇ ਅਲੌਕਿਕ ਜਿਹੜੀਆਂ ਵੱਡਮੁੱਲੀਆਂ ਚੀਜ਼ਾਂ ਨੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿਚ ਜ਼ਰੂਰ ਲਿਆ ਕੇ ਅਰਪਣ ਕਰਦੇ ਨੇ।
ਯੁਤ ਮੇਰੇ ਜਾਦਾ ਪੂਜਾ ਕਰ, ਅਰਪ ਅਰਪ ਕਰ ਔਰ ਮੁੱਦ ਪਰ।
ਯੁਕਤੀ ਦੇ ਨਾਲ ਮਰਿਆਦਾ ਦੇ ਸਹਿਤ ਪੂਜਾ ਕੀਤੀ ਜਾਂਦੀ ਹੈ। ਕਵੀ ਜੀ ਲਿਖਦੇ ਨੇ ਕਿ ਚੀਜ਼ਾਂ ਨੂੰ ਅਰਪਣ ਕਰ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿਚ ਸਿੱਖਾਂ ਦੇ ਮਨ ਦੇ ਵਿਚ ਬੜੀ ਖੁਸ਼ੀ ਭਰਦੀ।
ਵਾਸੀ ਵਾਸੀ ਕੇ ਇਕ ਥਾਏ, ਸਹਿਤ ਤਿਹਾਵਲ ਦੇਗ ਬਣਾਏ।
ਕਵੀ ਜੀ ਲਿਖਦੇ ਨੇ ਕਿ ਨਗਰ ਦੇ ਵਾਸੀ ਨਗਰ ਦੀ ਇੱਕ ਜਗ੍ਹਾ ਦੇ ਉੱਤੇ ਇਕੱਤਰ ਹੋ ਕੇ ਫਿਰ ਬਹੁਤਾ ਸਾਰਾ ਕੜਾਹ ਪ੍ਰਸ਼ਾਦ ਤਿਆਰ ਕਰਦੇ ਨੇ।
ਮਿਲ ਮਿਲ ਉਪਜਤ ਅਦਕ ਆਨੰਦੇ, ਜਿਮ ਪ੍ਰਾਤਾ ਸੰਗ ਪ੍ਰਾਤਾ ਬ੍ਰਿੰਦੇ।
ਇੱਕ ਦੂਜੇ ਦੇ ਨਾਲ ਜਦੋਂ ਸਿੱਖ ਮਿਲਦੇ ਨੇ ਤੇ ਬਹੁਤਾ ਹੀ ਜ਼ਿਆਦਾ ਇੱਕ ਦੂਜੇ ਦੇ ਮਨ ਦੇ ਵਿਚ ਪ੍ਰੇਮ ਦਾ ਆਨੰਦ ਪੈਦਾ ਹੁੰਦਾ ਹੈ। ਜਿਮ ਪ੍ਰਾਤਾ ਸੰਗ ਪ੍ਰਾਤਾ ਬ੍ਰਿੰਦੇ, ਭਾਵ ਕੇ ਜਿਵੇਂ ਭਰਾਵਾਂ ਦੇ ਨਾਲ ਭਰਾ ਖੁਸ਼ੀ ਦੇ ਨਾਲ ਮਿਲਦੇ ਨੇ, ਇਸ ਤਰ੍ਹਾਂ ਇੱਕ ਦੂਜੇ ਦੇ ਨਾਲ ਸਿੱਖਾਂ ਦਾ ਮਿਲਾਪ ਹੈ।
ਪਾਇਓ ਖਾਲਸਾ ਸ਼ਸਤਰਣ ਤਾਰੀ, ਪੂਜਾ ਮੇਲੇ ਪਰ ਹੋਏ ਪਾਰੀ।
ਕਵੀ ਜੀ ਲਿਖਦੇ ਨੇ ਕਿ ਖਾਲਸਾ ਸ਼ਸਤਰਾਂ ਦਾ ਧਾਰੀ ਬਹੁਤਾ ਹੀ ਜ਼ਿਆਦਾ ਉਤਪੰਨ ਹੋਇਆ ਹੈ। ਮੇਲੇ ਦੇ ਵਿਚ ਜਿਹੜੀ ਪੂਜਾ ਹੈ ਉਹ ਬਹੁਤ ਹੀ ਜ਼ਿਆਦਾ ਆਉਂਦੀ।
ਇੱਕ ਦਿਨ ਸਿੱਖ ਸੁਮਤ ਕੇ ਤਾਰੀ, ਬੈਠ ਪਰਸ ਪਰ ਗਿਰਾ ਉਚਾਰੀ।
ਕਵੀ ਜੀ ਲਿਖਦੇ ਨੇ ਇੱਕ ਦਿਨ ਸ੍ਰੇਸ਼ਟ ਬੁੱਧੀ ਦੇ ਮਾਲਕ ਬਹੁਤੇ ਸਾਰੇ ਸਿੰਘ ਇੱਕ ਜਗ੍ਹਾ ਦੇ ਉੱਤੇ ਮਿਲ ਕੇ ਬੈਠੇ ਸਨ। ਇੱਕ ਦੂਜੇ ਦੇ ਨਾਲ ਉਹਨਾਂ ਨੇ ਬਚਨ ਬਿਲਾਸ ਸ਼ੁਰੂ ਕੀਤੇ।
ਸਤ ਗੁਰ ਕੋ ਦਰਸ਼ਨ ਯਤ ਸੋਹਤ, ਦੇਖਣ ਕਰੇ ਸਵਣ ਮਨ ਮੋਹਤ।
ਉਹਨਾਂ ਦੇ ਵਿੱਚੋਂ ਇੱਕ ਸਿੱਖ ਨੇ ਆਖਿਆ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਦਰਸ਼ਨ ਹੈ ਉਹ ਅਤੀ ਸੋਹਣਾ ਹੈ, ਭਾਵ ਕਿ ਬਹੁਤ ਜ਼ਿਆਦਾ ਸੁੰਦਰ ਹੈ। ਦੇਖਣ ਕਰੇ ਸਵਣ ਮਨ ਮੋਹਤ, ਭਾਵ ਕਿ ਜਿਹੜਾ ਵੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕਰ ਲੈਂਦਾ ਉਸੇ ਵੇਲੇ ਸਤਿਗੁਰਾਂ ਦੇ ਸਰੂਪ ਦੇ ਉੱਤੇ ਉਹ ਮੋਹਿਆ ਜਾਂਦਾ।
ਏਕ ਬਣ ਕੰਚਨ ਕੋ ਮੰਦਰ, ਜ਼ੇਵ ਜਵਾਹਰ ਬਾਹਰ ਅੰਦਰ।
ਉਸ ਸਿੱਖ ਨੇ ਆਖਿਆ ਕਿ ਮੇਰੇ ਮਨ ਦੇ ਵਿਚ ਇੱਕ ਖਿਆਲ ਆਉਂਦਾ ਕਿ ਸਤਿਗੁਰਾਂ ਦੇ ਬੈਠਣ ਦੇ ਵਾਸਤੇ ਇੱਕ ਸੋਨੇ ਦਾ ਮੰਦਰ ਤਿਆਰ ਕਰਨਾ ਚਾਹੀਦਾ। ਜ਼ੇਵਰ ਜਵਾਹਰ ਬਾਹਰ ਅੰਦਰ, ਜਿਸ ਮੰਦਰ ਦੇ ਅੰਦਰ ਬਾਹਰ ਤੇ ਅੰਦਰ ਬਹੁਤੇ ਸਾਰੇ ਹੀਰੇ ਮੋਤੀ ਜਵਾਹਰ ਲਾਏ ਜਾਣ।
ਦਰ ਪਰ ਮੁਕਤਾ ਝਾਲਰ ਹੋਏ, ਰਚ ਚਤਰ ਕਾਰੀਗਰ ਜੋਏ।
ਕਹਿੰਦਾ ਕਿ ਜਿਹੜਾ ਉਸ ਸੋਨੇ ਦੇ ਮੰਦਰ ਦਾ ਦਰਵਾਜਾ ਬਣਾਇਆ ਜਾਵੇ ਉਹਦੇ ਉੱਤੇ ਬਹੁਤੇ ਸਾਰੇ ਕੀਮਤੀ ਮੋਤੀਆਂ ਦੀਆਂ ਝਾਲਰਾਂ ਲਮਕਾਈਆਂ ਜਾਣ। ਕੋਈ ਬਹੁਤ ਵਧੀਆ ਚਤਰ ਕਾਰੀਗਰ ਹੋਣਾ ਚਾਹੀਦਾ ਜਿਹੜਾ ਕਿ ਐਸਾ ਸਤਿਗੁਰਾਂ ਦੇ ਬੈਠਣ ਦੇ ਵਾਸਤੇ ਮੰਦਰ ਤਿਆਰ ਕਰੇ। ਸ੍ਰੀ ਸਤਿਗੁਰ ਬਹੁ ਮੋਲੇ ਚੀਰ, ਏਕ ਰੰਗ ਕੇ ਧਰੈ ਸਰੀਰ। ਉਹ ਸਿੱਖ ਕਹਿੰਦਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਹੁਤ ਵੱਡੇ ਮੁੱਲੇ ਜਿਹੜੇ ਸੁੰਦਰ ਕੱਪੜੇ ਨੇ ਉਹ ਪਹਿਣਦੇ ਨੇ। ਏਕ ਰੰਗ ਕੋ ਧਰੈ ਸਰੀਰ, ਭਾਵ ਕੇ ਸਰੀਰ ਦੇ ਉੱਤੇ ਇੱਕੋ ਰੰਗ ਦੇ ਸਤਿਗੁਰੂ ਜੀ ਕੱਪੜੇ ਧਾਰਨ ਕਰਦੇ ਨੇ। ਦਮ ਕੈ ਹੀਰੇ ਆਦ ਜਰਾਉ, ਪਹਿਰ ਵਿਭੂਖਣ ਕੋ ਸਮਦਾਉ। ਇਸ ਤੋਂ ਇਲਾਵਾ ਕਹਿੰਦਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤਰ੍ਹਾਂ ਤਰ੍ਹਾਂ ਦੇ ਜਿਹੜੇ ਗਹਿਣੇ ਨੇ ਉਹ ਵੀ ਆਪਣੇ ਸਰੀਰ ਦੇ ਉੱਤੇ ਧਾਰਨ ਕਰਦੇ ਨੇ, ਜਿਨ੍ਹਾਂ ਦੇ ਵਿੱਚ ਹੀਰੇ ਜੜਾਉ ਲੱਗੇ ਹੁੰਦੇ ਨੇ, ਉਹਨਾਂ ਗਹਿਣਾ ਦੀ ਵੀ ਬੜੀ ਚਮਕ ਹੁੰਦੀ। ਜਿਗਾ ਸੁਕਲਗੀ ਸਿਰ ਪਰ ਤਾਰ, ਗਰਮ ਸ੍ਰੀ ਕਿਰਪਾਨ ਕੋ ਡਰ। ਸਤਿਗੁਰੂ ਜੀ ਆਪਣੇ ਦਸਤਾਰੇ ਦੇ ਉੱਤੇ ਜਿਗਾ ਲਾਉਂਦੇ ਨੇ, ਇਸ ਤੋਂ ਇਲਾਵਾ ਸਤਿਗੁਰਾਂ ਦੇ ਦਸਤਾਰੇ ਦੇ ਉੱਤੇ ਕਲਗੀ ਵੀ ਲਾਈ ਜਾਂਦੀ ਹੈ, ਇਹਨਾਂ ਦੇ ਵਿੱਚ ਵੀ ਹੀਰੇ ਮੋਤੀ ਤੇ ਜਵਾਹਰ ਜੜੇ ਹੁੰਦੇ ਨੇ। ਇਸ ਤੋਂ ਇਲਾਵਾ ਸਤਿਗੁਰੂ ਜੀ ਜਿਹੜੀ ਕਿਰਪਾਨ ਨੂੰ ਆਪਣੇ ਗਾਤਰੇ ਦੇ ਵਿੱਚ ਪਾਉਂਦੇ ਨੇ, ਉਸ ਕਿਰਪਾਨ ਦੀ ਮੁੱਠ ਦੇ ਨਾਲ ਵੀ ਬੜੇ ਹੀਰੇ ਮੋਤੀ ਜੜੇ ਹੁੰਦੇ ਨੇ। ਤਾਰਕਸ਼ ਜਰੇ ਜਵਾਹਰ ਲਾਲ, ਬਾਣੀ ਚੁਗਰਦ ਮੁਕਤਾ ਮਾਲ। ਜਿਹੜਾ ਤਰਕਸ਼ ਹੈ, ਜਿਹੜਾ ਪੱਥਰ ਹੈ, ਉਹਦੇ ਵਿੱਚ ਵੀ ਜਵਾਹਰ ਮੋਤੀ ਜੜੇ ਜਾਂਦੇ ਨੇ। ਇਸ ਤਰੀਕੇ ਦੇ ਨਾਲ ਮਨ ਨੂੰ ਕਿ ਸੁੰਦਰ ਸੋਨੇ ਦੇ ਨਾਲ, ਹੀਰਿਆਂ ਦੇ ਨਾਲ ਤੇ ਮੋਤੀਆਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸਰੀਰ ਸੋਭਾ ਪਾਉਂਦਾ। ਤਿਸ ਕੋ ਧਰੈ ਤਨਖ ਲੇ ਹਾਥ, ਅਸ ਸ਼ੋਭਾ ਜੋ ਹੋਏ ਗੁਰ ਨਾਥ। ਉਹ ਸਿੱਖ ਕਹਿੰਦਾ ਤਿਸ ਕੋ ਧਰੈ ਤਨਖ ਲੇ ਹਾਥ, ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦੇ ਹਥਿਆਰਾਂ ਨੂੰ ਧਾਰਨ ਕਰਕੇ ਤੇ ਆਪਣੇ ਤਨਸ਼ ਨੂੰ ਹੱਥ ਦੇ ਵਿੱਚ ਫੜ ਕੇ ਫਿਰ ਕਿਸੇ ਜਗ੍ਹਾ ਦੇ ਉੱਤੇ ਬੈਠ ਕੇ ਸੋਭਾ ਪਾਉਂਦੇ ਨੇ। ਕੰਚਨ ਸਦਨ ਬਿਰਾਜੈ ਫੇਰੇ, ਇਸ ਪ੍ਰਕਾਰ ਹਮ ਦਰਸ਼ਨ ਹੇਰੇ। ਉਹ ਕਹਿੰਦਾ ਕਿ ਜਦੋਂ ਅਸੀਂ ਸੋਨੇ ਦਾ ਮੰਦਿਰ ਬੈਠਣ ਦੇ ਵਾਸਤੇ ਤਿਆਰ ਕਰ ਦੇਵਾਂਗੇ, ਤੇ ਐਸੇ ਸੋਨੇ ਦੇ ਮੰਦਿਰ ਦੇ ਵਿੱਚ ਜਦੋਂ ਸਤਿਗੁਰੂ ਜੀ ਇਸ ਤਰੀਕੇ ਦੇ ਨਾਲ ਸੱਜ ਫੱਬ ਕੇ ਬਹਿਣਗੇ ਤੇ ਉਹਨਾਂ ਦੇ ਦਰਸ਼ਨਾਂ ਦੀ ਜਿਹੜੀ ਦੁਤੀ ਹੈ ਉਹ ਹੋਰ ਵੀ ਜ਼ਿਆਦਾ ਤੋਂ ਜ਼ਿਆਦਾ ਹੋਵੇਗੀ। ਮੈਂ ਚਾਹੁੰਦਾ ਇੱਕ ਸੋਨੇ ਦਾ ਮੰਦਿਰ ਤਿਆਰ ਕੀਤਾ ਜਾਵੇ, ਜਿਸ ਮੰਦਿਰ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੈਠਣ ਤੇ ਅਸੀਂ ਖੁਸ਼ੀ ਦੇ ਨਾਲ ਉਹਨਾਂ ਦੇ ਦਰਸ਼ਨਾਂ ਦਾ ਆਨੰਦ ਮਾਣੀ। ਸੁੰਦਰ ਸੋਭਾ ਹੋਏ ਬਿਸਾਲਾ, ਨਹੀਂ ਤ੍ਰਿਪਤੈ ਹਮ ਪਿਖ ਤਿਸ ਕਾਲਾ। ਉਹ ਸਿੱਖ ਕਹਿੰਦਾ ਕਿ ਜਦੋਂ ਇੰਨੀ ਵੱਡੀ ਸੋਭਾ ਦੇ ਨਾਲ ਸਤਿਗੁਰੂ ਜੀ ਉੱਥੇ ਬੈਠਣਗੇ ਤੇ ਫੇਰ ਅਸੀਂ ਰੱਜ ਰੱਜ ਕੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਦੇਖਾਂਗੇ, ਮੰਨ ਲਓ ਕਿ ਸਤਿਗੁਰਾਂ ਦੇ ਰੂਪ ਤੋਂ ਅਸੀਂ ਤ੍ਰਿਪਤ ਨਹੀਂ ਹੋਵਾਂਗੇ, ਰੱਜਾਂਗੇ ਨੇ, ਇਸ ਤਰ੍ਹਾਂ ਦਰਸ਼ਨ ਕਰਾਂਗੇ। ਮੇਲੇ ਸਿੰਘ ਅਸ ਮਸਲਤ ਕਰ, ਸਤਿਗੁਰ ਪ੍ਰੇਮ ਹਿਰਦੈ ਬਹੁ ਧਰੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਨ੍ਹਾਂ ਸਿੱਖਾਂ ਦੇ ਹਿਰਦੇ ਦੇ ਵਿੱਚ ਸਤਿਗੁਰਾਂ ਦੇ ਪ੍ਰੇਮ ਦਾ ਬਹੁਤਾ ਹੀ ਜ਼ਿਆਦਾ ਰਸ ਹੈ, ਐਸੇ ਸਿੰਘ ਮਿਲ ਕੇ ਇਸ ਤਰ੍ਹਾਂ ਦੀਆਂ ਸਲਾਵਾਂ ਕਰ ਰਹੇ ਸਨ। ਸ੍ਰੀ ਗੋਬਿੰਦ ਸਿੰਘ ਸਭ ਕੇ ਸਵਾਮੀ, ਲਖੀ ਬਾਤ ਇਹ ਅੰਤਰ ਜਾਮੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਸਾਰਿਆਂ ਦੇ ਸਵਾਮੀ ਨੇ, ਜਿਹੜੇ ਸਾਰਿਆਂ ਦੇ ਮਾਲਕ ਨੇ, ਉਹਨਾਂ ਸਤਿਗੁਰਾਂ ਨੇ ਇਹ ਜਿਹੜੀ ਸਲਾਹ ਇਹਨਾਂ ਦੇ ਵਿੱਚ ਹੋ ਰਹੀ ਸੀ ਇਹਨੂੰ ਆਪਣੀ ਅੰਤਰਯਾਮਤਾ ਦੇ ਨਾਲ ਹੀ ਜਾਣ ਲਿਆ। ਸ਼ਰਦਾ ਪੂਰਨ ਹਿਤ ਨਿਜ ਦਾਸ, ਲਇਓ ਬੁਲਾਏ ਲਿਖਾਰੀ ਪਾਸ। ਉਹਨਾਂ ਸਿੱਖਾਂ ਦੀ ਸ਼ਰਧਾ ਨੂੰ ਪੂਰਿਆਂ ਕਰਨ ਦੇ ਵਾਸਤੇ ਉਸੇ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਲਿਖਾਰੀ ਦਾਸ ਨੂੰ ਆਪਣੇ ਕੋਲ ਬੁਲਾ ਲਏ। ਸ੍ਰੀ ਮੁਖ ਤੇ ਅਸ ਆਗਿਆ ਕਰੀ, ਹਰੀ ਮੋਹ ਸੰਗਤ ਸੁਖ ਭਰੀ। ਲਿਖਾਰੀ ਨੂੰ ਲਾਗੇ ਬਿਠਾ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਵਚਨ ਕੀਤਾ, ਹਰੀ ਮੋਹ ਸੰਗਤ ਸੁਖ ਭਰੀ, ਭਾਵ ਕੇ ਮੇਰੀ ਸੰਗਤ ਸੁਖਾਂ ਦੇ ਨਾਲ ਹਰੀ ਭਰੀ ਰਹੇ ਹਮੇਸ਼ਾ ਵਾਸਤੇ। ਲਿਖੋ ਹੁਕਮ ਨਾਮੇ ਸਭ ਦੇਸ਼, ਲਿਆਵੇ ਸੋਇਨਾ ਕਰ ਅਸ਼ੇਸ਼। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਲਿਖਾਰੀ ਨੂੰ ਕਹਿੰਦੇ ਨੇ ਕਿ ਮੇਰੇ ਵੱਲੋਂ ਹਰ ਇੱਕ ਇਲਾਕੇ ਦੇ ਵਿੱਚ ਹੁਕਮਨਾਮਾ ਲਿਖਿਆ ਜਾਵੇ, ਲਿਆਵੇ ਸੋਇਨਾ ਕਰ ਅਸ਼ੇਸ਼, ਕਿ ਜ਼ਿਆਦਾ ਤੋਂ ਜ਼ਿਆਦਾ ਸਿੱਖ ਸੰਗਤ ਸੋਨਾ ਲੈ ਕੇ ਸਾਡੇ ਦਰਬਾਰ ਦੇ ਵਿੱਚ ਪਹੁੰਚੇ।
ਹੇਮ ਬੰਗਲਾ ਗੁਰੂ ਬਣਾਵੇ ਜਾਂ ਤੇ ਸਭ ਹੀ ਕੰਚਨ ਲਿਆਵੇ।
ਸਤਿਗੁਰੂ ਜੀ ਲਿਖਾਰੀ ਨੂੰ ਕਹਿੰਦੇ ਨੇ ਕਿ ਲਿਖ ਹੁਕਮਨਾਮੇ ਦੇ ਵਿੱਚ ਕਿ ਸਤਿਗੁਰੂ ਜੀ ਸੋਨੇ ਦਾ ਬੰਗਲਾ ਤਿਆਰ ਕਰਵਾਉਣ ਜਾ ਰਹੇ ਨੇ, ਇਸ ਕਰਕੇ ਬਹੁਤੇ ਤੋਂ ਬਹੁਤਾ ਜ਼ਿਆਦਾ ਤੋਂ ਜ਼ਿਆਦਾ ਸੋਨਾ ਇਕੱਤਰ ਕੀਤਾ ਜਾਵੇ, ਲਿਆਂਦਾ ਜਾਵੇ।
ਸੁਣ ਤੇ ਲਿਖਾਰੀ ਲਿਖ ਸਮਦਾਏ ਦੇਸ਼ ਬਦੇਸ਼ਣ ਵਿਖੇ ਪਠਾਏ।
ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਲਿਖਾਰੀ ਨੇ ਫਿਰ ਬਹੁਤੇ ਜ਼ਿਆਦਾ ਸਤਿਗੁਰਾਂ ਦੇ ਹੁਕਮਨਾਮੇ ਲਿਖੇ ਨੇ, ਜਿਨ੍ਹਾਂ ਹੁਕਮਨਾਮਿਆਂ ਦੇ ਉੱਤੇ ਸਤਿਗੁਰਾਂ ਦੇ ਹਸਤਾਖਰ ਕਰਵਾਏ, ਭਾਵ ਕੇ ਦਸਖਤ ਕਰਵਾਏ, ਦੇਸ਼ ਵਿਦੇਸ਼ਨ ਵਿਖੇ ਪਠਾਏ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦੂਰਾਂ ਦੂਰਾਂ ਇਲਾਕਿਆਂ ਦੇ ਵਿੱਚ ਸਤਿਗੁਰਾਂ ਦੇ ਹੁਕਮਨਾਮੇ ਭੇਜੇ ਗਏ।
ਹੋਏ ਕਬੀ ਸਰਜਤ ਪਣ ਤੋਲਾ ਅਸ ਕੁੰਦਣਿਆਂ ਨੇ ਬਹੁ ਮੁਲਾ।
ਇਸ ਤੋਂ ਇਲਾਵਾ ਇਹ ਵੀ ਲਿਖਿਆ ਗਿਆ ਹੈ ਹੁਕਮਨਾਮਿਆਂ ਦੇ ਵਿੱਚ ਕਿ ਹੋਏ ਇੱਕ 20 ਰਜਤ ਪਣ ਤੋਲਾ,
ਭਾਵ ਕਿ 21 ਰੁਪਏ ਤੋਲੇ ਵਾਲਾ ਜਿਹੜਾ ਸੋਨਾ ਹੈ ਉਹ ਹੋਣਾ ਚਾਹੀਦਾ।
ਅਸ ਕੁੰਦਣਿਆਂ ਨੇ ਬਹੁ ਮੁਲਾ, ਭਾਵ ਕਿ ਜਿਹੜਾ ਸੋਨਾ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਸ਼ੁੱਧ ਹੋਣਾ ਚਾਹੀਦਾ, ਸੋਨੇ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਮਿਲਾਵਟ ਨਾ ਹੋਵੇ।
ਅਸ ਨਹੀਂ ਹੋਏ ਤਾਂ ਲੀਜੈ ਮੋਲ ਆਨੋ ਜਹ ਕਹਿ ਤੇਲ ਹੋ ਤੋਲ।
ਜੇਕਰ ਸ਼ੁੱਧ ਸੋਨਾ ਘਰ ਦੇ ਵਿੱਚ ਹੋਵੇ ਉਹ ਭੇਜਿਆ ਜਾਵੇ, ਜੇਕਰ ਨਹੀਂ ਹੈ ਘਰ ਦੇ ਵਿੱਚ ਤੇ ਫਿਰ ਮੁੱਲ ਖਰੀਦ ਕੇ ਤੇ ਤੋਲ ਕੇ ਭੇਜਿਆ ਜਾਵੇ।
ਨੇਰੇ ਦੂਰ ਹੁਕਮ ਲਿਖ ਪਠਿਓ ਖੋਲਿਓ ਕਾਗਜ਼ ਸਿੱਖਣ ਪਠਿਓ।
ਕਵੀ ਜੀ ਲਿਖਦੇ ਨੇ ਕਿ ਨੇੜੇ ਦੇ ਇਲਾਕਿਆਂ ਦੇ ਵਿੱਚ ਤੇ ਦੂਰਾਂ ਦੇ ਇਲਾਕਿਆਂ ਦੇ ਵਿੱਚ ਸਤਿਗੁਰਾਂ ਦੇ ਹੁਕਮਨਾਮੇ ਪਹੁੰਚੇ ਨੇ, ਸਿੱਖਾਂ ਨੇ ਹੁਕਮਨਾਮਿਆਂ ਨੂੰ ਖੋਲ ਕੇ ਪੜਿਆ।
ਲੈ ਲੈ ਕੰਚਨ ਕੋ ਚੱਲ ਆਏ ਕੁੰਦਨ ਕੀ ਸ਼ੁਭ ਜਿਨਸ ਲਿਆਏ।
ਸਤਿਗੁਰਾਂ ਦੇ ਹੁਕਮਾਂ ਦੇ ਉੱਤੇ ਫੁੱਲ ਚਾੜੇ ਨੇ ਸਿੱਖਾਂ ਨੇ, ਲੈ ਲੈ ਕੇ ਸ਼ੁੱਧ ਸੋਨਾ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਪਹੁੰਚਣ ਲੱਗੇ ਨੇ।
ਕੁੰਦਨ ਕੀ ਸ਼ੁਭ ਜਿਨਸ ਲਿਆਏ,
ਭਾਵ ਕੇ ਸ਼ੁੱਧ ਤੋਂ ਜ਼ਿਆਦਾ ਸ਼ੁੱਧ ਜਿਹੜਾ ਸੋਨਾ ਹੈ ਉਹ ਸਿੱਖ ਲੈ ਕੇ ਪਹੁੰਚਦੇ ਨੇ।
ਸਿਰ ਕਲਗੀ ਤਰ ਕਹੇ ਉਹ ਲਖੀ ਜੈ ਜਗਨਨਾਥ ਪਰ ਹੁਕਮ ਪਠੀ ਜੈ।
ਜਦੋਂ ਸਿੱਖਾਂ ਸੇਵਕਾਂ ਨੇ ਲਿਆ ਕੇ ਸੋਨਾ ਅਰਪਣ ਕਰ ਦਿੱਤਾ ਤੇ ਫੇਰ ਇੱਕ ਦਿਨ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਲਿਖਾਰੀ ਨੂੰ ਹੁਕਮ ਕੀਤਾ ਜਗਨਨਾਥ ਪਰ ਹੁਕਮ ਪਠੀ ਜੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਗਨਨਾਥ ਪੁਰੀ ਦੇ ਵਿੱਚ ਵੀ ਸਾਡੇ ਵੱਲੋਂ ਹੁਕਮਨਾਮਾ ਲਿਖ ਕੇ ਭੇਜਿਆ ਜਾਵੇ, ਜੋ ਕਿ ਬਹੁਤ ਵੱਡਾ ਮਸ਼ਹੂਰ ਮੰਦਿਰ ਹੈ ਜਗਨਨਾਥ ਪੁਰੀ।
ਪੁਰਸ਼ੋਤਮ ਪਰ ਲਿਖਿਓ ਪਠਾਇਓ ਹੁਕਮ ਮੇਵੜਾ ਲੈ ਕਰ ਤਾਇਓ।
ਕਵੀ ਜੀ ਲਿਖਦੇ ਨੇ ਕਿ ਜਿਹੜੇ ਭਗਵਾਨ ਨੇ ਜਿਹੜੇ ਪੁਰਸ਼ੋਤਮ ਨੇ ਉਹਨਾਂ ਦੇ ਵਾਸਤੇ ਵੀ ਹੁਕਮਨਾਮਾ ਲਿਖਿਆ ਗਿਆ ਹੈ।
ਹੁਕਮ ਮੇਵੜਾ ਲੈ ਕਰ ਤਾਇਓ,
ਸਤਿਗੁਰਾਂ ਦੇ ਹੁਕਮਨਾਮੇ ਨੂੰ ਲੈ ਕੇ ਮੇਵੜਾ ਛੇਤੀ ਹੀ ਜਗਨਨਾਥ ਪੁਰੀ ਪਹੁੰਚਿਆ।
ਹੋਤੇ ਜੋ ਭਾਂਡੇ ਤੇਹ ਪਰਦਾਨ ਕਾਗਜ਼ ਦੀਏ ਤਿਨੋ ਕੋ ਪਾਨਾ।
ਜਗਨਨਾਥ ਦੇ ਮੰਦਿਰ ਦੇ ਵਿੱਚ ਸਤਿਗੁਰਾਂ ਦਾ ਭੇਜਿਆ ਹੋਇਆ ਮੇਵੜਾ ਪਹੁੰਚਿਆ ਤੇ ਜਿਹੜੇ ਪੰਡਿਤ ਉਥੋਂ ਦੇ ਪ੍ਰਧਾਨ ਸਨ ਉਹਨਾਂ ਦੇ ਹੱਥਾਂ ਦੇ ਵਿੱਚ ਸਤਿਗੁਰਾਂ ਦੇ ਮੇਵੜੇ ਨੇ ਸਤਿਗੁਰਾਂ ਦਾ ਹੁਕਮਨਾਮਾ ਫੜਾ ਦਿੱਤਾ।
ਪੜ ਸੁਣ ਹੁਕਮ ਸਕਲ ਬਿਸਮਾਏ ਜਗਨਨਾਥ ਪਰ ਕੌਣ ਪਠਾਏ।
ਤੇ ਸਤਿਗੁਰਾਂ ਨੇ ਹੁਕਮਨਾਮੇ ਦੇ ਵਿੱਚ ਲਿਖਿਆ ਅਸੀਂ ਇੱਕ ਸੋਨੇ ਦਾ ਬੰਗਲਾ ਬਣਾਉਣਾ ਹੈ, ਇਸ ਕਰਕੇ ਜ਼ਿਆਦਾ ਤੋਂ ਜ਼ਿਆਦਾ ਸੋਨਾ ਸਾਨੂੰ ਭੇਜਿਆ ਜਾਵੇ। ਉਸ ਹੁਕਮਨਾਮੇ ਨੂੰ ਪੜ ਕੇ ਤੇ ਸੁਣ ਕੇ ਸਾਰੇ ਪੰਡਿਤ ਬਹੁਤ ਹੀ ਜ਼ਿਆਦਾ ਹੈਰਾਨ ਰਹਿ ਗਏ।
ਜਗਨਨਾਥ ਪਰ ਕੌਣ ਪਠਾਏ,
ਸੋਚਣ ਲੱਗੇ ਜਗਨਨਾਥ ਤੇ ਕੌਣ ਹੁਕਮ ਭੇਜ ਸਕਦਾ ਹੈ। ਭਾਵ ਕਿ ਪਰਮੇਸ਼ਰ ਦਾ ਮੰਦਰ ਹੈ ਤੇ ਕੋਈ ਦੁਨੀਆਂ ਦੇ ਵਿਚ ਐਸਾ ਹੈ ਜਿਹੜਾ ਕਿ ਪਰਮੇਸ਼ਰ ਦੇ ਉੱਤੇ ਹੀ ਆਪਣਾ ਹੁਕਮ ਲਾਗੂ ਕਰ ਰਿਹਾ ਕਿ ਮੰਦਰ ਦੇ ਵੱਲੋਂ ਮੈਨੂੰ ਸੋਨਾ ਅਰਪਣ ਕੀਤਾ ਜਾਵੇ।
ਹਮ ਤੋ ਕਿਸ ਕੋ ਜਾਣ ਨਾਹੀ ਐਸੋ ਕੌਣ ਪਇਓ ਜਗ ਮਾਹੀ।
ਉਥੋਂ ਦੇ ਪ੍ਰਧਾਨ ਪੰਡਿਤ ਮੇਵੜੇ ਨੂੰ ਸਤਿਗੁਰਾਂ ਦੇ ਮੇਵੜੇ ਨੂੰ ਕਹਿੰਦੇ ਨੇ ਕਿ ਅਸੀਂ ਤੇ ਕਿਸੇ ਗੁਰੂ ਗੋਬਿੰਦ ਸਿੰਘ ਨੂੰ ਨਹੀਂ ਜਾਣਦੇ, ਐਸੋ ਕੌਣ ਪਇਓ ਜਗ ਮਾਹੀ, ਐਸਾ ਦੁਨੀਆਂ ਦੇ ਉੱਤੇ ਕਿਹੜਾ ਪੈਦਾ ਹੋ ਗਿਆ ਕਿ ਜਿਹੜਾ ਪੁਰਸ਼ੋਤਮ ਦੇ ਉੱਤੇ ਅਕਾਲ ਪੁਰਖ ਦੇ ਮੰਦਰ ਦੇ ਉੱਤੇ ਵੀ ਹੁਕਮ ਕਰੇਗਾ ਕਿ ਇਹਦੇ ਵੱਲੋਂ ਮੈਨੂੰ ਸੋਨਾ ਮਿਲੇ। ਐਸਾ ਦੁਨੀਆਂ ਦੇ ਉੱਤੇ ਕੌਣ ਪੈਦਾ ਹੋ ਗਿਆ ਕਿ ਜਿਹੜਾ ਚਾਹੁੰਦਾ ਹੈ ਕਿ ਮੈਨੂੰ ਸੋਨਾ ਅਰਪਣ ਹੋਵੇ।
ਰਹਿਓ ਮੇਵੜੋ ਨਿਸ ਬਿਸਰਾਮੋ, ਲਖ ਕਰੇਗੇ ਸਤਿਗੁਰ ਕਾਮੋ।
ਮੇਵੜੇ ਨੂੰ ਪੰਡਤਾਂ ਨੇ ਜਵਾਬ ਦੇ ਦਿੱਤਾ ਕਿ ਕਿਸੇ ਵੀ ਦੁਨਿਆਵੀ ਪੁਰਖ ਨੂੰ ਇਸ ਮੰਦਰ ਦੇ ਵਿੱਚੋਂ ਕੋਈ ਹਿੱਸਾ ਨਹੀਂ ਮਿਲੇਗਾ, ਕਿਸੇ ਪ੍ਰਕਾਰ ਦਾ ਸੋਨਾ ਨਹੀਂ ਭੇਜਿਆ ਜਾਵੇਗਾ। ਕਵੀ ਜੀ ਲਿਖਦੇ ਨੇ ਕਿ ਮੇਵੜਾ ਫਿਰ ਰਾਤ ਦੇ ਵੇਲੇ ਉਸੇ ਪੁਰੀ ਦੇ ਵਿੱਚ ਟਿਕਿਆ ਤੇ ਮਨ ਦੇ ਵਿੱਚ ਸੋਚਣ ਲੱਗਾ, ਕਰੇਗੇ ਸਤਿਗੁਰ ਕਾਮੋ, ਜਾਣਿਆ ਕਿ ਗੁਰੂ ਜੀ ਆਪਣੇ ਕਾਰਜਾਂ ਨੂੰ ਆਪ ਹੀ ਸਵਾਰਨਗੇ। ਸਤਿਗੁਰਾਂ ਨੇ ਤੇ ਹੁਕਮਨਾਮਾ ਲਿਖ ਕੇ ਭੇਜਿਆ ਕਿ ਸੋਨਾ ਲੈ ਕੇ ਜਾਣਾ, ਇਹਨਾਂ ਨੇ ਇਨਕਾਰ ਕਰ ਦਿੱਤਾ ਕਿ ਕੌਣ ਜੰਮ ਪਿਆ ਹੈ ਮੰਦਰ ਦੇ ਉੱਤੇ ਹੁਕਮ ਕਰਨ ਵਾਲਾ। ਹੁਣ ਸਤਿਗੁਰੂ ਜੀ ਆਪੇ ਹੀ ਕੋਈ ਕਿਰਪਾ ਕਰਨਗੇ ਤੇ ਆਪਣੇ ਕੰਮ ਨੂੰ ਆਪੇ ਸਵਾਰਨਗੇ।
ਤਿੰਨ ਕੋ ਲਿਖਿਓ ਬੇਅਰਥ ਨ ਜਾਵੇ, ਪੁਰਸ਼ੋਤਮ ਗੁਰ ਕਾਰ ਦਿਵਾਵੇ।
ਮੇਵੜਾ ਸੋਚਦਾ ਕਿ ਸਤਿਗੁਰਾਂ ਦਾ ਲਿਖਿਆ ਹੋਇਆ ਜਿਹੜਾ ਬਚਨ ਹੈ ਉਹ ਵਿਅਰਥ ਕਦੇ ਵੀ ਜਾ ਨਹੀਂ ਸਕਦਾ। ਪੁਰਸ਼ੋਤਮ ਗੁਰ ਕਾਰ ਦਿਵਾਵੇ, ਭਾਵ ਕਿ ਜਿਹੜੇ ਪੁਰਸ਼ੋਤਮ ਨੇ, ਜਿਹੜੇ ਪਰਮੇਸ਼ਰ ਨੇ, ਉਹ ਆਪਣੇ ਆਪ ਹੀ ਕੋਈ ਐਸੀ ਖੇਡ ਕਰਨਗੇ ਕਿ ਆਪਣੇ ਆਪ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਧਨ ਅਰਪਣ ਕੀਤਾ ਜਾਵੇਗਾ ਇਹਨਾਂ ਦੇ ਵੱਲੋਂ।
ਤਹ ਕੋ ਰਾਜਾ ਥਾਤਰ ਮਾਤਮ, ਲਖੈ ਸੋ ਠਾਕੁਰ ਬਡੋ ਮਹਾਤਮ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਥੋਂ ਦਾ ਜਿਹੜਾ ਰਾਜਾ ਸੀ ਉਹ ਬੜਾ ਧਰਮਾਤਮਾ ਪੁਰਸ਼ ਸੀ। ਲਖੈ ਸੋ ਠਾਕੁਰ ਬਡੋ ਮਹਾਤਮ, ਇਸ ਤੋਂ ਇਲਾਵਾ ਠਾਕਰਾਂ ਦਾ ਬੜਾ ਉਹ ਮਹਾਤਮ ਜਾਣਦਾ ਸੀ।
ਭਾਈ ਜਾਮਣੀ ਏਕਲ ਥਿਰਿਓ, ਜਗਨਨਾਥ ਤਬ ਸ਼ਬਦ ਉਚਰਿਓ।
ਕਵੀ ਜੀ ਲਿਖਦੇ ਨੇ ਕਿ ਜਦੋਂ ਰਾਤ ਹੋਈ ਤੇ ਇਕੱਲਾ ਹੀ ਰਾਜਾ ਉਸ ਜਗਨਨਾਥ ਦੇ ਮੰਦਰ ਦੇ ਅੰਦਰ ਟਿਕਿਆ ਹੋਇਆ ਸੀ। ਜਗਨਨਾਥ ਤਬ ਸ਼ਬਦ ਉਚਰਿਓ, ਉਸੇ ਵੇਲੇ ਅਚਾਨਕ ਹੀ ਰਾਤ ਦੇ ਵੇਲੇ ਮੰਦਰ ਦੇ ਵਿੱਚੋਂ ਇੱਕ ਆਵਾਜ਼ ਗੂੰਜੀ,
ਆਪਰ ਨ ਸੁਣੇ ਸਰਵ ਪਰ ਸੋਏ, ਭੂਪਤ ਸੁਣੇ ਕਹਿਓ ਪ੍ਰਭ ਜੋਏ।
ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਜਿਹੜੀ ਆਵਾਜ਼ ਗੂੰਜੀ ਹੈ ਉਸ ਮੰਦਰ ਦੇ ਵਿੱਚੋਂ ਉਹ ਸਿਰਫ ਰਾਜੇ ਨੂੰ ਸੁਣਾਈ ਦਿੰਦੀ ਹੈ, ਹੋਰ ਕਿਸੇ ਨੂੰ ਸੁਣਾਈ ਨਹੀਂ ਦਿੱਤੀ। ਇਸ ਤੋਂ ਇਲਾਵਾ ਬਹੁਤੇ ਸਾਰੇ ਸੁੱਤੇ ਵੀ ਹੋਏ ਸਨ।
ਪੋ ਮਹੀ ਪਾਲਕ ਮਮ ਅਵਤਾਰ, ਲੀਨੋ ਸਤਿਗੁਰ ਕੋ ਤਨ ਤਾਰ।
ਆਕਾਸ਼ਬਾਣੀ ਐਸੀ ਹੋਈ ਹੈ, ਹੇ ਰਾਜਾ ਮੈਂ ਆਪਣੇ ਅਵਤਾਰ ਨੂੰ ਧਰਤੀ ਦੇ ਉੱਤੇ ਧਾਰਨ ਕੀਤਾ ਹੈ।
ਰਾਖਣ ਹਿੰਦਨ ਕੀ ਲਾਜ, ਅਪਰ ਅਨੇਕ ਸੁਧਾਰਨ ਕਾਜ।
ਹੇ ਰਾਜਾ ਮੈਂ ਮਾਤ ਲੋਕ ਦੇ ਉੱਤੇ ਸਰੀਰ ਧਾਰੀ ਬਣ ਕੇ ਪ੍ਰਗਟ ਹੋਇਆ, ਮੈਂ ਹਿੰਦੂ ਪੁਣੇ ਦੀ ਲਾਜ ਨੂੰ ਰੱਖਣਾ ਹੈ। ਇਸ ਤੋਂ ਇਲਾਵਾ ਦੁਨੀਆਂ ਦੇ ਵਿੱਚ ਅਨੇਕਾਂ ਹੀ ਜਿਹੜੇ ਕਾਰਜ ਨੇ ਉਹ ਵੀ ਸਵਾਰਨੇ ਨੇ।
ਦਿੱਲੀ ਮੈਂ ਤੁਰ ਕੇਸ਼ ਨਕੇਤ, ਰਾਜ ਤੇਜ ਤਿੰਨ ਖੋਵਣ ਹੇਤ।
ਇਸ ਤੋਂ ਇਲਾਵਾ ਦਿੱਲੀ ਦੇ ਵਿੱਚ ਜਿਹੜਾ ਔਰੰਗਜ਼ੇਬ ਬਾਦਸ਼ਾਹ ਰਾਜ ਕਰ ਰਿਹਾ ਹੈ, ਉਹਨਾਂ ਤੁਰਕਾਂ ਦੇ ਰਾਜ ਦੇ ਤੇਜ ਨੂੰ ਵੀ ਮੈਂ ਖਤਮ ਕਰਨ ਦੇ ਵਾਸਤੇ ਅਵਤਰਤ ਹੋਇਆ।
ਸਭ ਪਰ ਹੁਕਮ ਗੁਰੂ ਕੋ ਪਇਓ, ਕੁੰਦਨ ਦੇਸ਼ ਬਦੇਸ਼ਣ ਲਾਇਓ।
ਆਕਾਸ਼ਬਾਣੀ ਦੇ ਵਿੱਚੋਂ ਆਵਾਜ਼ ਆਈ ਹੈ ਕਿ ਸਾਰਿਆਂ ਦੇ ਉੱਤੇ ਗੁਰੂ ਦਾ ਹੁਕਮ ਪ੍ਰਬਲ ਹੋ ਕੇ ਵਰਤਿਆ, ਹਰ ਇੱਕ ਜਗ੍ਹਾ ਦੇ ਉੱਤੋਂ ਬਹੁਤਾ ਸਾਰਾ ਜਿਹੜਾ ਸੋਨਾ ਹੈ ਉਹਨਾਂ ਨੇ ਇੱਕ ਜਗ੍ਹਾ ਦੇ ਉੱਤੇ ਇਕੱਤਰ ਕਰਵਾਇਆ।
ਸੋ ਮੇਰੋ ਹੀ ਹੁਕਮ ਪਛਾਣ,
ਔਰ ਸੰਦੇਹ ਨਿਆਣ। ਆਕਾਸ਼ਬਾਣੀ ਹੋਈ ਹੈ ਕਿ ਜਿਹੜਾ ਉਹਨਾਂ ਦੇ ਵੱਲੋਂ ਹੁਕਮ ਹੋਵੇਗਾ ਉਹ ਤੁਸੀਂ ਮੇਰਾ ਹੀ ਹੁਕਮ ਜਾਣਨਾ ਹੈ, ਔਰ ਸੰਦੇਹ ਨਾ ਆਨੋ ਆਣ, ਕਿਸੇ ਵੀ ਪ੍ਰਕਾਰ ਦਾ ਜਿਹੜਾ ਸੰਦੇਹ ਹੈ ਜਿਹੜਾ ਸ਼ੱਕ ਹੈ ਉਹ ਤਾਰਨ ਨਹੀਂ ਕਰਨਾ। ਭਾਵ ਕਿ ਜਿਹੜੇ ਮੇਰੇ ਸਰੂਪ ਨੇ ਮਾਤ ਲੋਕ ਦੇ ਉੱਤੇ ਅਵਤਾਰ ਧਾਰਨ ਕੀਤਾ ਹੈ ਉਹ ਜਿਹੜਾ ਹੁਕਮ ਕਰੇਗਾ ਉਹ ਸਵੈਮ ਮੇਰਾ ਹੁਕਮ ਹੋਵੇਗਾ।
ਹਮਰੀ ਦਿਸ਼ ਤੇ ਦਿਓ ਸੌ ਤੋਲਾ, ਕੁੰਦਨ ਜਿਨਸ ਹੋਏ ਬਹੁ ਮੁਲਾ।
ਇਸ ਕਰਕੇ ਰਾਜੇ ਨੂੰ ਹੁਕਮ ਹੋਇਆ ਹੈ ਕਿ ਮੇਰੇ ਵੱਲੋਂ 100 ਤੋਲਾ ਜਿਹੜਾ ਸ਼ੁੱਧ ਸੋਨਾ ਹੈ ਉਹ ਉਹਨਾਂ ਦੇ ਵਾਸਤੇ ਭੇਜਿਆ ਜਾਵੇ।
ਇਹ ਮੇਵਰਾ ਪੂਰੀ ਮਜਾਰੇ, ਤਿਸ ਕੋ ਨਿਕਟ ਹਕਾਰ ਸਕਾਰੇ।
ਇਸ ਤਰ੍ਹਾਂ ਦੀ ਆਕਾਸ਼ਬਾਣੀ ਰਾਜੇ ਨੂੰ ਹੋ ਰਹੀ ਹੈ ਤੇ ਪਿੱਛੇ ਜ਼ਿਕਰ ਤੇ ਇਸ ਗੱਲ ਦਾ ਆਇਆ ਕਿ ਰਾਜੇ ਦੇ ਨਾਲ ਤੇ ਮੇਵੜੇ ਦਾ ਕੋਈ ਮਿਲਾਪ ਨਹੀਂ ਹੋਇਆ। ਉਹਨੇ ਤੇ ਪੰਡਤਾਂ ਨੂੰ ਆਣ ਕੇ ਹੁਕਮਨਾਮਾ ਦਿਖਾਇਆ ਹੈ ਤੇ ਹੁਣ ਜਿਹੜੀ ਆਕਾਸ਼ਬਾਣੀ ਹੈ ਉਹਦੇ ਵਿੱਚੋਂ ਆਵਾਜ਼ ਆਇਆ ਹੈ ਕਿ ਉਹਨਾਂ ਦਾ ਭੇਜਿਆ ਹੋਇਆ ਜਿਹੜਾ ਮੇਵੜਾ ਹੈ ਉਹ ਤੁਹਾਡੀ ਹੀ ਪੁਰੀ ਦੇ ਵਿੱਚ ਤੁਹਾਡੀ ਹੀ ਨਗਰੀ ਦੇ ਵਿੱਚ ਠਹਿਰਿਆ ਹੋਇਆ। ਤਿਸ ਕੋ ਨਿਕਟ ਹਕਾਰ ਸਕਾਰੇ, ਭਾਵ ਕਿ ਉਸ ਮੇਵੜੇ ਨੂੰ ਲੱਭ ਕੇ ਆਪਣੇ ਕੋਲ ਸਵੇਰ ਹੁੰਦੇ ਸਾਰੇ ਬੁਲਾ।
ਸਾਦਰ ਦੀਜੈ ਹਮਰੀ ਦਿਸ਼ ਤੇ, ਬਿਰਥਾ ਹੁਕਮ ਫਿਰੈ ਨਹੀਂ ਜਿਸ ਤੇ।
ਆਕਾਸ਼ਬਾਣੀ ਦੇ ਵਿੱਚੋਂ ਰਾਜੇ ਨੂੰ ਆਵਾਜ਼ ਆਈ ਹੈ ਕਿ ਉਸ ਮੇਵੜੇ ਨੂੰ ਖੋਜਿਆ ਜਾਵੇ, ਲੱਭਿਆ ਜਾਵੇ, ਸਤਿਕਾਰ ਦੇ ਨਾਲ ਉਹਨੂੰ ਆਪਣੇ ਕੋਲ ਬੁਲਾ ਤੇ ਫਿਰ ਸਾਡੇ ਵੱਲੋਂ 100 ਤੋਲਾ ਪ੍ਰਦਾਨ ਕਰ ਤਾਂ ਕਿ ਜਿਹੜਾ ਹੁਕਮ ਲਿਖਿਆ ਹੋਇਆ ਆਇਆ ਹੈ ਉਹ ਬੇਕਾਰ ਦੇ ਵਿੱਚ ਵਿਅਰਥ ਨਾ ਜਾਵੇ।
ਸੁਣ ਮਹੀ ਪਾਲਕ ਨਿਸਾ ਬਿਤਾਈ, ਹੋਤ ਪ੍ਰਾਤ ਕੇ ਲਿਓ ਬੁਲਾਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸੁਣ ਕੇ ਹੁਕਮ ਨੂੰ ਰਾਤ ਨੂੰ ਰਾਜੇ ਨੇ ਬਤੀਤ ਕੀਤਾ। ਜਦੋਂ ਹੀ ਅਗਲਾ ਸਵੇਰਾ ਹੋਇਆ ਤੇ ਫਿਰ ਉਹਨੇ ਬਹੁਤੇ ਸਾਰੇ ਆਪਣੇ ਦਾਸਾਂ ਨੂੰ ਭੇਜਿਆ ਕਿ ਜਿਹੜਾ ਵੀ ਕੋਈ ਪਰਦੇਸੀ ਆਦਮੀ ਜਗਨਨਾਥਪੁਰੀ ਦੇ ਵਿੱਚ ਪਹੁੰਚਿਆ ਉਹਨੂੰ ਸਾਡੇ ਕੋਲ ਲਿਆਂਦਾ ਜਾਵੇ। ਇਸੇ ਤਰੀਕੇ ਦੇ ਨਾਲ ਬੜੀ ਛੇਤੀ ਹੀ ਸਤਿਗੁਰਾਂ ਦੇ ਭੇਜੇ ਹੋਏ ਮੇਵੜੇ ਨੂੰ ਲੱਭ ਲਿਆ ਗਿਆ ਤੇ ਦਰਬਾਰ ਦੇ ਵਿੱਚ ਬੁਲਾਇਆ ਗਿਆ।
100 ਤੋਲਾ ਕੁੰਦਨ ਮਗਵਾਇਸ, ਪਾਰਖ ਟਿਗਨੀ ਕੇ ਪਰ ਕਾਇਸ।
ਉਸ ਵੇਲੇ ਫਿਰ ਰਾਜੇ ਨੇ 100 ਤੋਲਾ ਜਿਹੜਾ ਸ਼ੁੱਧ ਸੋਨਾ ਹੈ ਉਹ ਮੰਗਵਾਇਆ ਹੈ।
ਪਾਰਖ ਟਿਗ ਨੀਕੇ ਪਰਖਾਇਸ,
ਇਹੀ ਨਹੀਂ, ਇਸ ਤੋਂ ਇਲਾਵਾ ਰਾਜੇ ਨੇ ਇੱਕ ਪਾਰਖੂ ਨੂੰ ਬੁਲਾਇਆ ਹੈ ਜਿਹੜਾ ਕਿ ਚੰਗੇ ਤੇ ਮਾੜੇ ਸੋਨੇ ਦੀ ਪਰਖ ਕਰ ਸਕੇ। ਪਾਰਖੂ ਦੇ ਕੋਲੋਂ ਸੋਨੇ ਦੀ ਚੰਗੇ ਤਰੀਕੇ ਦੇ ਨਾਲ ਪਰਖ ਕੀਤੀ ਗਈ ਕਿ ਵਾਕਿਆ ਹੀ ਸੋਨਾ ਸ਼ੁੱਧ ਹੈ ਜਾਂ ਕਿਸੇ ਪ੍ਰਕਾਰ ਦੀ ਮਿਲਾਵਟ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਪਾਰਖੂ ਨੇ ਪਰਖਿਆ ਤੇ ਸ਼ੁੱਧ ਸੋਨਾ ਸਾਰੇ ਦਾ ਸਾਰਾ ਸੀ ਜਿਹਦਾ ਵਜ਼ਨ 100 ਤੋਲੇ ਸੀ।
ਦਿਓ ਤੋਲ ਕਰ ਸੋਲੇ ਗਾਇਓ, ਸਤਿਗੁਰ ਨਿਕਟ ਆਣ ਅਰ ਪਾਇਓ।
ਰਾਜੇ ਨੇ ਤੋਲ ਕੇ ਉਹ ਜਿਹੜਾ ਸੋਨਾ ਸੀ ਉਹ ਮੇਵੜੇ ਨੂੰ ਦੇ ਦਿੱਤਾ ਤੇ ਉਹ ਸੋਨੇ ਨੂੰ ਲੈ ਕੇ ਸਤਿਗੁਰਾਂ ਦਾ ਮੇਵੜਾ ਸਤਿਗੁਰਾਂ ਦੇ ਕੋਲ ਪਹੁੰਚਿਆ, ਆਣ ਕੇ ਸੋਨਾ ਅਰਪਣ ਕੀਤਾ।
ਭਈ ਭਾਰਤਾ ਤਿਹਾਂ ਜੈਸੇ, ਹੇਮਲੀਨ ਕੀ ਬਰਨੀ ਤੈਸੇ।
ਭਾਵ ਕੇ ਸੋਨੇ ਨੂੰ ਲੈਣ ਦੇ ਵਾਸਤੇ ਜਿਹੜੀ ਵਾਰਤਾ ਜਗਨਨਾਥਪੁਰੀ ਦੇ ਵਿੱਚ ਵਰਤੀ ਸੀ ਉਹ ਵੀ ਮੇਵੜੇ ਨੇ ਸਾਰੀ ਦੀ ਸਾਰੀ ਵਾਰਤਾ ਬਿਆਨ ਕੀਤੀ।
ਸੁਣ ਕਲ ਗੀ ਤਰ ਬਹੁ ਬਿਕਸਾਏ, ਪੁਰਸ਼ੋਤਮ ਕੀ ਮਹਿਮਾ ਗਾਏ।
ਸੁਣ ਕੇ ਸਾਰੀ ਵਾਰਤਾ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੜੇ ਪ੍ਰਸੰਨ ਹੋਏ, ਬੜੇ ਬਿਕਸੇ। ਪਰਸ਼ੋਤਮ ਕੀ ਮਹਿਮਾ ਗਾਏ, ਉਸ ਵੇਲੇ ਅਕਾਲ ਪੁਰਖ ਦੀ ਪਰਸ਼ੋਤਮ ਦੀ ਬਹੁਤੀ ਹੀ ਜ਼ਿਆਦਾ ਮਹਿਮਾ ਦਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਿਆਨ ਕੀਤਾ।
ਦੋਹੋਂ ਲੋਕ ਕੀ ਸਭ ਵਡਿਆਈ, ਸਿਰ ਸਤਿਗੁਰ ਕੇ ਸੀਸ ਟਿਕਾਈ।
ਕਵੀ ਜੀ ਲਿਖਦੇ ਨੇ ਕਿ ਦੋਵਾਂ ਹੀ ਲੋਕਾਂ ਦੀ ਜਿਹੜੀ ਵੱਡੀ ਤੋਂ ਵੱਡੀ ਵਡਿਆਈ ਹੈ ਉਹ ਅਕਾਲ ਪੁਰਖ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸੀਸ ਦੇ ਉੱਤੇ ਟਿਕਾਈ ਹੋਈ।
ਦੇਸ਼ ਬਦੇਸ਼ਣ ਹੁਕਮ ਪਠਾਏ,
ਸੁਣ ਸੁਣ ਜਿਨ ਮਾਨਿਓ ਹਰ ਖਾਏ। ਇਸੇ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤੇ ਸਾਰੇ ਹੁਕਮ ਭੇਜੇ ਗਏ ਨੇ, ਸੁਣ ਸੁਣ ਕੇ ਬਹੁਤੇ ਸਾਰੇ ਖੁਸ਼ੀ ਦੇ ਨਾਲ ਸੋਨੇ ਨੂੰ ਲਿਆ ਲਿਆ ਕੇ ਅਰਪਣ ਕਰ ਰਹੇ ਨੇ।
ਕੁੰਦਲ ਮੋਲ ਲੀਨ ਪਰ ਖਾਏ, ਭੇਜੋ ਸਤਿਗੁਰ ਟਿਕ ਸੁਖ ਪਾਏ।
ਕੋਈ ਸਿੱਖ ਸੋਨੇ ਨੂੰ ਲੈ ਕੇ ਆਪ ਪਹੁੰਚਦਾ ਤੇ ਕੋਈ ਪਾਰਖੂ ਦੇ ਕੋਲੋਂ ਸ਼ੁੱਧ ਸੋਨੇ ਦੀ ਪਰਖ ਕਰਾ ਕੇ ਸਤਿਗੁਰਾਂ ਦੇ ਕੋਲ ਕਿਸੇ ਦੇ ਰਾਹੀਂ ਭੇਜ ਦਿੰਦਾ।
ਮਨੋ ਕਾਮਨਾ ਪੂਰਨ ਪਈ, ਪਾਪ ਤਾਪ ਸਗਰੇ ਬਿਨ ਸਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਨ੍ਹਾਂ ਨੇ ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਸੋਨਾ ਭੇਜਿਆ, ਉਹਨਾਂ ਦੇ ਮਨ ਦੀਆਂ ਕਾਮਨਾਵਾਂ ਸਾਰੀਆਂ ਪੂਰਨ ਹੋਈਆਂ। ਇਸ ਤੋਂ ਇਲਾਵਾ ਪਾਪ ਤੇ ਵੱਡੇ ਵੱਡੇ ਜਿਹੜੇ ਤਾਪ ਨੇ ਉਹ ਸਾਰੇ ਦੇ ਸਾਰੇ ਬਿਨਸ ਗਏ, ਉਹਨਾਂ ਦੇ ਮੁੱਕ ਗਏ।
ਮੀਆਂ ਦੌਲਾ ਵਿੱਚ ਗੁਜਰਾਤ, ਮਹਾ ਫਕੀਰ ਤੀਰ ਬਖੇਆਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਜਰਾਤ ਦੇ ਵਿੱਚ ਮੀਆਂ ਦੌਲਾ ਨਾਂ ਦਾ ਇੱਕ ਵੱਡਾ ਫਕੀਰ ਰਹਿੰਦਾ ਸੀ, ਜਿਹੜਾ ਕਿ ਬਹੁਤ ਜ਼ਿਆਦਾ ਪ੍ਰਗਟ ਸੀ।
ਆਰ ਬਲਾ ਬਪ ਬਿਤੀ ਵਿਸਾਲ, ਸਰਬ ਸਿੱਧ ਤਰਤਾ ਸਭ ਕਾਲ।
ਕਵੀ ਜੀ ਲਿਖਦੇ ਨੇ ਕਿ ਉਸ ਦੇ ਸਰੀਰ ਦੀ ਜਿਹੜੀ ਉਮਰ ਹੈ ਬਹੁਤ ਜ਼ਿਆਦਾ ਵਡੇਰੀ ਹੋ ਗਈ ਸੀ।
ਸਰਬ ਸਿੱਧ ਤਰਤਾ ਸਭ ਕਾਲ,
ਭਾਵ ਕੇ ਰਿੱਧੀਆਂ ਸਿੱਧੀਆਂ ਦਾ ਮਾਲਕ ਸੀ, ਬਹੁਤ ਪ੍ਰਗਟ ਸੀ, ਜਿਹਦਾ ਨਾਮ ਸੀ ਮੀਆਂ ਦੌਲਾ।
ਜਬ ਗੁਜਰਾਤ ਹੁਕਮ ਗੁਰ ਗਯੋ, ਸਿੱਖ ਲੋਕਣ ਤੇ ਸੁਣ ਸੁਣ ਲਯੋ।
ਜਦੋਂ ਸਤਿਗੁਰਾਂ ਦਾ ਲਿਖਿਆ ਹੋਇਆ ਹੁਕਮਨਾਮਾ ਗੁਜਰਾਤ ਦੇ ਵਿੱਚ ਪਹੁੰਚਿਆ ਤੇ ਜਿਹੜੇ ਗੁਜਰਾਤ ਦੇ ਵਿੱਚ ਸਿੱਖ ਰਹਿੰਦੇ ਸਨ ਉਹਨਾਂ ਦੇ ਕੋਲੋਂ ਹੁਕਮਨਾਮੇ ਦੇ ਬਾਰੇ ਇਸ ਮੀਆਂ ਦੌਲਾ ਨੇ ਵੀ ਸੁਣਿਆ।
ਬਹੁਤ ਬਿਸੂਰਤ ਉਰ ਕੇ ਮਾਹੀ, ਹਮ ਪਰ ਹੁਕਮ ਲਿਖਿਓ ਗੁਰ ਨਾਹੀ।
ਸਿੱਖਾਂ ਤੋਂ ਸੁਣ ਕੇ ਮਨ ਦੇ ਵਿੱਚ ਉਹਨੇ ਬੜਾ ਪਛਤਾਵਾ ਕੀਤਾ, ਝੁਰਿਆ। ਮਨ ਦੇ ਵਿੱਚ ਮੀਆਂ ਦੌਲਾ ਸੋਚਦਾ ਹੈ, ਹਮ ਪਰ ਹੁਕਮ ਲਿਖਿਓ ਗੁਰੂ ਨਾਹੀ, ਭਾਵ ਕਿ ਮੈਂ ਵੀ ਤੇ ਸਤਿਗੁਰਾਂ ਦਾ ਸੇਵਕ ਹਾਂ, ਪਰ ਮੇਰੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੋਈ ਹੁਕਮਨਾਮਾ ਲਿਖ ਕੇ ਨਹੀਂ ਭੇਜਿਆ।
ਤਨ ਮਨ ਤੇ ਮੈਂ ਹਾਂ ਸਿੱਖ ਗੁਰ ਕੋ, ਨਹੀਂ ਆਪਰ ਆਸ਼ਾ ਮਮ ਯੁਰ ਕੋ।
ਮੀਆਂ ਦੌਲਾ ਸੋਚਦਾ ਹੈ ਕਿ ਮੇਰੇ ਮਨ ਦਾ ਜਿਹੜਾ ਇਰਾਦਾ ਹੈ ਉਹ ਤੇ ਸਤਿਗੁਰਾਂ ਦੇ ਇਰਾਦੇ ਦੇ ਨਾਲ ਹੀ ਮਿਲਦਾ ਹੈ। ਮੈਂ ਤਨ ਦੇ ਨਾਲ ਤੇ ਮਨ ਦੇ ਨਾਲ ਸਤਿਗੁਰੂ ਜੀ ਦਾ ਹੀ ਸੇਵਕ ਹਾਂ, ਪਰ ਮੇਰੇ ਵਾਸਤੇ ਸਤਿਗੁਰਾਂ ਨੇ ਹੁਕਮਨਾਮਾ ਲਿਖ ਕੇ ਨਹੀਂ ਭੇਜਿਆ, ਸਿੱਖਾਂ ਦੇ ਵੱਲ ਹੁਕਮਨਾਮੇ ਲਿਖ ਕੇ ਭੇਜੇ ਨੇ।
ਬਹੁਤ ਵਿਚਾਰਤ ਔਰ ਪਛਤਾਇਓ, ਸੌ ਤੋਲਾ ਕੁੰਦਨ ਸ਼ੁਭ ਲਿਆਇਓ।
ਬੜੀਆਂ ਉਸਨੇ ਵਿਚਾਰਾਂ ਕੀਤੀਆਂ ਤੇ ਬੜਾ ਪਛਤਾਵਾ ਵੀ ਕੀਤਾ, ਪਰ ਜਿਹੜਾ ਹੁਕਮਨਾਮੇ ਦੇ ਵਿੱਚ ਬਚਨ ਲਿਖਿਆ ਹੋਇਆ ਸੀ ਸਿੱਖਾਂ ਦੇ ਵਾਸਤੇ, ਉਸ ਬਚਨ ਨੂੰ ਮੰਨਣਾ ਹੀ ਚਾਹਿਆ ਹੈ ਮੀਆਂ ਦੌਲਾ ਨੇ।
ਸੌ ਤੋਲਾ ਕੁੰਦਨ ਸ਼ੁਭ ਲਿਆਇਓ,
ਉਸਨੇ ਵੀ 100 ਤੋਲਾ ਸ਼ੁੱਧ ਸੋਨਾ ਇਕੱਤਰ ਕੀਤਾ।
ਸ੍ਰੀ ਸਤਿਗੁਰ ਹਦੂਰ ਪਠਾਇਓ, ਬਿਰਤੀ ਲਿਖੀ ਨਾ ਮੈਂ ਚਿਤ ਆਇਓ।
ਕਿਸੇ ਸਿੱਖ ਦੇ ਹੱਥ ਉਹਨੇ 100 ਤੋਲਾ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਹਜੂਰ ਕੱਲਿਆ ਹੈ। ਇਸ ਤੋਂ ਇਲਾਵਾ ਇੱਕ ਬੇਨਤੀ ਦੇ ਰੂਪ ਦੇ ਵਿੱਚ ਉਹਨੇ ਚਿੱਠੀ ਵੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਭੇਜੀ ਹੈ, ਜਿਸ ਚਿੱਠੀ ਦੇ ਵਿੱਚ ਮੀਆਂ ਦੌਲਾ ਨੇ ਬੇਨਤੀ ਕੀਤੀ ਸੀ, ਨਾ ਮੈਂ ਚੇਤੇ ਆਇਓ, ਹੇ ਸੱਚੇ ਪਾਤਸ਼ਾਹ ਜੀ ਮੈਨੂੰ ਤੁਸੀਂ ਚੇਤੇ ਨਹੀਂ ਕੀਤਾ ਆਪਣੇ ਨਿਮਾਣੇ ਦਾਸ ਨੂੰ।
ਨਿਸਬਾਸਰ ਮੈਂ ਸਿਮਰੋ ਨਾਮ, ਸਦਨ ਜੋ ਤੁਮਕੋ ਸਦਾ ਗੁਲਾਮ।
ਆਪਣੀ ਚਿੱਠੀ ਦੇ ਵਿੱਚ ਇਸ ਮੀਆਂ ਦੌਲਾ ਨੇ ਲਿਖਿਆ ਸੀ ਕਿ ਰਾਤ ਦੇ ਦਿਨ ਮੈਂ ਸੱਚੇ ਪਾਤਸ਼ਾਹ ਜੀ ਤੁਹਾਡੇ ਨਾਮ ਨੂੰ ਯਾਦ ਕਰਦਾ ਰਹਿਣਾ ਹੈ। ਸੱਚੇ ਪਾਤਸ਼ਾਹ ਜੀ ਤੁਹਾਡਾ ਜਿਹੜਾ ਘਰ ਹੈ ਉਸ ਘਰ ਦਾ ਮੈਂ ਹਮੇਸ਼ਾ ਗੁਲਾਮ ਹਾਂ, ਚਾਕਰ ਹਾਂ।
ਸੇਵਾ ਸਮੈ ਮੋਹ ਚਿਤ ਕਰੀਏ, ਆਪਣੋ ਦਾਸਨ ਦਾਸ ਵਿਚਰੀਏ।
ਲਿਖਿਆ ਹੈ ਚਿੱਠੀ ਦੇ ਵਿੱਚ ਕਿ ਸੱਚੇ ਪਾਤਸ਼ਾਹ ਜੀ ਕਦੇ ਵੀ ਕੋਈ ਸੇਵਾ ਦਾ ਮੌਕਾ ਬਣੇ ਤੇ ਮੈਨੂੰ ਸੇਵਾ ਦੇ ਵੱਲੋਂ ਵਾਂਝਾ ਨਾ ਰੱਖਿਆ ਜਾਵੇ। ਸੱਚੇ ਪਾਤਸ਼ਾਹ ਜੀ ਸੇਵਾ ਦੇ ਸਮੇਂ ਦੇ ਉੱਤੇ ਮੇਰਾ ਚੇਤਾ ਕਰਿਓ ਤੇ ਮੈਨੂੰ ਹੁਕਮ ਲਿਖ ਕੇ ਭੇਜਿਓ। ਆਪਣਾ ਸੱਚੇ ਪਾਤਸ਼ਾਹ ਜੀ ਤੁਸੀਂ ਮੈਨੂੰ ਦਾਸ ਜਾਣੋ। ਇਸ ਕੁੰਦਨ ਲੈ ਪਾਠ ਕਰ ਅਰਜ਼ੀ ਪਾਏ ਪ੍ਰਸੰਨ ਅਦਕ ਗੁਰ ਉਰ ਜੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੀਆਂ ਦੌਲਾ ਦੇ ਵੱਲੋਂ ਜਿਹੜਾ ਸੋਨਾ ਭੇਜਿਆ ਗਿਆ ਸੀ ਉਹਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਵਾਨ ਕੀਤਾ ਤੇ ਜਿਹੜੀ ਉਹਨੇ ਅਰਜ਼ ਦੇ ਰੂਪ ਦੇ ਵਿੱਚ ਚਿੱਠੀ ਲਿਖੀ ਹੋਈ ਸੀ ਉਹਨੂੰ ਵੀ ਸਤਿਗੁਰਾਂ ਨੇ ਪੜਿਆ। ਪਾਏ ਪ੍ਰਸੰਨ ਅਦਕ ਗੁਰ ਉਰ ਜੀ, ਪਾਪ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮੀਆਂ ਦੌਲਾ ਦੇ ਉੱਤੇ ਬੜੇ ਪ੍ਰਸੰਨ ਹੋਏ। ਦੌਲਾ ਸ਼ਾਹ ਸੋ ਮੌਲਾ ਪਿਆਰੋ ਪਾਰੇ ਉਪਕਾਰ ਸਦਾ ਉਰ ਤਾਰੋ। ਸਾਰਿਆਂ ਸਿੱਖਾਂ ਸੇਵਕਾਂ ਨੂੰ ਸੁਣਾ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਜਿਹੜਾ ਮੀਆਂ ਦੌਲਾ ਹੈ, ਜਿਹੜਾ ਦੌਲਾ ਸ਼ਾਹ ਹੈ, ਉਹ ਮੌਲਾ ਦਾ ਭਾਵ ਕੇ ਖੁਦਾ ਦਾ ਅਕਾਲ ਪੁਰਖ ਦਾ ਬੜਾ ਪਿਆਰਾ ਹੈ। ਪਾਰੇ ਉਪਕਾਰ ਸਦਾ ਉਰ ਤਾਰੋ, ਪਰ ਉਪਕਾਰ ਨੂੰ ਉਹ ਹਮੇਸ਼ਾ ਹੀ ਹਿਰਦੇ ਦੇ ਵਿੱਚ ਧਾਰਨ ਕਰਕੇ ਰੱਖਦਾ। ਸਭ ਜੀਵਨ ਕੇ ਹਿਤ ਕੋ ਕਰਤਾ ਦੇਖ ਦੁਖੀਨ ਦਇਆ ਦਿਲ ਤਰਤਾ। ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰਿਆਂ ਜੀਵਾਂ ਦਾ ਉਹ ਹਿੱਤ ਕਰਨ ਵਾਲਾ ਹੈ, ਹਿੱਤ ਕਰਦਾ ਹੈ। ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਦੁਖੀਆਂ ਨੂੰ ਦੇਖ ਕੇ ਉਹਨਾਂ ਦੇ ਉੱਤੇ ਬੜੀ ਦਿਲ ਦੇ ਵਿੱਚ ਦਇਆ ਧਾਰਨ ਕਰਦਾ।
ਰਹਿ ਨਿਮਾਣੋ ਹੈ ਮਹਾਨੋ ਲਹਿਓ ਟਿਕਾਨੋ ਆਨੰਦ ਥਾਨੋ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਨਿਮਾਣਾ ਰਹਿੰਦਾ ਹੈ ਪਰ ਵੱਡੇ ਤੋਂ ਵੱਡਾ ਉਹ ਮਹਾਨ ਹੈ। ਲਹਿਓ ਟਿਕਾਨੋ ਆਨੰਦ ਥਾਨੋ, ਪਾਪ ਕੇ ਆਨੰਦ ਦੇ ਥਾਂ ਉਸਨੇ ਆਪਣੇ ਮਨ ਨੂੰ ਟਿਕਾ ਕੇ ਰੱਖਿਆ ਹੈ। ਹੈ ਤੇ ਵੱਡਾ ਮਹਾਨ ਤੋਂ ਮਹਾਨ ਪਰ ਬੜਾ ਨਿਮਾਣਾ ਨਾ ਚੀਜ਼ ਬਣ ਕੇ ਰਹਿੰਦਾ।
ਇਮ ਸਿਰਿ ਮੁਖ ਤੇ ਮਹਿਮਾ ਗਾਈ ਨਿਜ ਭਗਤਨ ਕੋ ਦੇ ਵਡੇ ਆਈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਆਪਣੇ ਸਿਰੀ ਮੁਖ ਤੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮੀਆਂ ਦੌਲਾ ਦੀ ਵੱਡੀ ਜਿਹੜੀ ਮਹਿਮਾ ਸੀ ਉਹਨੂੰ ਬਿਆਨ ਕੀਤਾ। ਨਿਜ ਭਗਤਨ ਕੋ ਦੇ ਵਡਿਆਈ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਕੋਈ ਵਿਲੱਖਣ ਗਤੀ ਨਹੀਂ ਹੈ, ਸਤਿਗੁਰਾਂ ਦਾ ਕੋਈ ਵਿਲੱਖਣ ਕੌਤਕ ਨਹੀਂ ਹੈ। ਹਮੇਸ਼ਾ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਭਗਤਾਂ ਨੂੰ ਵਡਿਆਈ ਦਿੰਦੇ ਹੀ ਦਿੰਦੇ।
ਜਹਾਂ ਜਹਾਂ ਪ੍ਰਭ ਹੁਕਮ ਪਠਾਇਓ ਸਰਬ ਥਾਨ ਤੇ ਕੁੰਦਨ ਆਇਓ।
ਜਿੱਥੇ ਜਿੱਥੇ ਵੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣਾ ਹੁਕਮਨਾਮਾ ਭੇਜਿਆ ਉਥੋਂ ਉਥੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੋਨਾ ਅਰਪਣ ਹੋਇਆ।
ਪੂਰਨ ਹੋਇਓ ਏਕ ਖਜ਼ਾਨਾ ਗਿਣਤੀ ਜਿਸ ਕੀ ਜਾਏ ਨਾ ਜਾਣਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੰਨਾ ਜਿਆਦਾ ਸੋਨਾ ਇਕੱਤਰ ਹੋਇਆ ਕਿ ਪੂਰੇ ਦੇ ਪੂਰੇ ਇੱਕ ਖਜ਼ਾਨੇ ਨੂੰ ਭਰ ਦਿੱਤਾ। ਗਿਣਤੀ ਜਿਸ ਕੀ ਜਾਏ ਨਾ ਜਾਣਾ, ਕਿੰਨੀ ਉਹਦੀ ਗਿਣਤੀ ਸੀ ਇਹ ਕਵੀ ਜੀ ਲਿਖਦੇ ਨੇ ਕਿ ਜਾਣੀ ਨਹੀਂ ਜਾਂਦੀ।
ਇਹ ਮਾਇਆ ਕੋ ਕੀਨ ਚਿਲਤਰਾ ਨਿਜ ਸੰਗਤ ਕੋ ਕੀਓ ਪਵਿੱਤਰਾ।
ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਮਾਇਆ ਦਾ ਜਿਹੜਾ ਕੌਤਕ ਸੀ, ਜਿਹੜਾ ਚਿਲਤਰ ਸੀ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਰਕੇ ਦਿਖਾਇਆ। ਨਿਜ ਸੰਗਤ ਕੋ ਕੀਓ ਪਵਿੱਤਰਾ, ਪਾਪ ਕੇ ਆਪਣੀ ਸੰਗਤ ਨੂੰ ਸਤਿਗੁਰਾਂ ਨੇ ਪਵਿੱਤਰ ਕੀਤਾ, ਕਿਉਂਕਿ ਸਤਿਗੁਰਾਂ ਦੇ ਹੁਕਮ ਨੂੰ ਸਾਰਿਆਂ ਨੇ ਮੰਨਿਆ ਸੀ।
ਜਬ ਤੇ ਕੋਸ਼ ਵਿਖੇ ਤਰਵਾਇਸ ਪੁਣ ਗੁਰ ਔਰ ਚੇਤਾ ਨਹੀਂ ਆਇਸ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦਾ ਸੋਨਾ ਇਕੱਤਰ ਕਰਕੇ ਖਜ਼ਾਨੇ ਦੇ ਵਿੱਚ ਰੱਖ ਦਿੱਤਾ ਹੈ, ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਦੇ ਉਹ ਸੋਨੇ ਦਾ ਚੇਤਾ ਹੀ ਨਹੀਂ ਕੀਤਾ, ਕੋਈ ਜ਼ਿਕਰ ਹੀ ਨਹੀਂ ਕੀਤਾ। ਪਾਪ ਕੇ ਪਿੱਛੇ ਇਸ ਤਰ੍ਹਾਂ ਦੀ ਗੱਲ ਆਈ ਹੈ ਕਿ ਸਿੱਖਾਂ ਸੇਵਕਾਂ ਨੇ ਸਲਾਹ ਕੀਤੀ ਕਿ ਸੋਨੇ ਦਾ ਬੰਗਲਾ ਹੋਣਾ ਚਾਹੀਦਾ ਜਿਹਦੇ ਵਿੱਚ ਸਤਿਗੁਰੂ ਜੀ ਬੈਠ ਕੇ ਦਰਸ਼ਨ ਦੇਣ ਤੇ ਵੱਡੀ ਸੋਭਾ ਪਾਉਣ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੋਨਾ ਮੰਗਵਾ ਲਿਆ ਅੰਤਰਯਾਮਤਾ ਦੇ ਨਾਲ ਉਹਨਾਂ ਦੀ ਗੱਲ ਨੂੰ ਬੁੱਝ ਕੇ, ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਲੱਗਦਾ ਕਿ ਕੋਈ ਸੋਨੇ ਦਾ ਬੰਗਲਾ ਬਣਾਉਣ ਦਾ ਕੋਈ ਮਤਾ ਹੀ ਨਹੀਂ। ਸਾਰਾ ਸੋਨਾ ਇਕੱਤਰ ਹੋ ਗਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚੇਤਾ ਹੀ ਭੁਲਾ ਦਿੱਤਾ ਕਿ ਇਸ ਸੋਨੇ ਦਾ ਕਰਨਾ ਕੀ ਹੈ। ਕਵੀ ਜੀ ਲਿਖਦੇ ਨੇ ਕਾਫੀ ਸਾਰੇ ਦਿਨ ਬਤੀਤ ਹੋ ਗਏ, ਪਤਾ ਨੀ ਸਤਿਗੁਰੂ ਗੋਬਿੰਦ ਸਿੰਘ ਜੀ ਕੀ ਕੌਤਕ ਕਰਨਾ ਚਾਹੁੰਦੇ ਸਨ।
ਕੋਸ਼ ਬਿਖੈ ਕੋਸ਼ ਬਤਾਰ ਲੀਨ, ਨਹੀਂ ਕਿਛ ਕੀਨ ਨ ਕਿਸ ਕੋ ਦੀਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖਜਾਨਚੀ ਨੇ ਖਜਾਨੇ ਦੇ ਵਿੱਚ ਸਾਰੇ ਸੋਨੇ ਨੂੰ ਸਾਂਭ ਕੇ ਧਰ ਦਿੱਤਾ, ਨਹੀਂ ਕਿਛ ਕੀਨ ਨਾ ਕਿਸ ਕੋ ਦੇਣ, ਉਹਨੇ ਨਾ ਕਿਤੇ ਵਰਤਿਆ ਤੇ ਨਾ ਕਿਸੇ ਨੂੰ ਦਿੱਤਾ, ਕਿਉਂਕਿ ਜੇਕਰ ਸਤਿਗੁਰੂ ਜੀ ਕਿਸੇ ਪ੍ਰਕਾਰ ਦਾ ਕੋਈ ਹੁਕਮ ਕਰਦੇ ਤਾਂ ਹੀ ਖਜਾਨਚੀ ਕਿਸੇ ਨੂੰ ਦਿੰਦਾ ਜਾਂ ਵਰਤਦਾ, ਪਰ ਉਹਨੇ ਵੀ ਚੁੱਪ ਚਾਪ ਖਜਾਨੇ ਦੇ ਵਿੱਚ ਜਮਾ ਕਰ ਛੱਡੇ।
ਭਾਈ ਇਕੱਤਰ ਲਖਮੀ ਭਾਰੀ, ਨਹੀਂ ਤਿਸ ਤੇ ਕੁਛ ਕਾਰ ਸੁਧਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਿਹੜੀ ਲੱਛਮੀ ਹੈ, ਜਿਹੜੀ ਮਾਇਆ ਹੈ, ਉਹ ਬਹੁਤ ਜ਼ਿਆਦਾ ਇਕੱਤਰ ਹੋ ਚੁੱਕੀ ਸੀ, ਪਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਵੀ ਪ੍ਰਕਾਰ ਦਾ ਕੋਈ ਕਾਰਜ ਉਹਦੇ ਨਾਲ ਨਾ ਸੁਧਾਰਿਆ।
ਆਚਰਜ ਲੀਲਾ ਸਤਿਗੁਰ ਕਰ, ਨਹੀਂ ਕਿਸ ਤੇ ਮਨ ਜਾਣੀ ਪਰ।
ਸਤਿਗੁਰੂ ਜੀ ਅਜੀਬ ਕਿਸਮ ਦੀਆਂ ਖੇਡਾਂ ਕਰਦੇ ਨੇ, ਜਿਹੜੀਆਂ ਖੇਡਾਂ ਕਿਸੇ ਵੀ ਪ੍ਰਕਾਰ ਦੇ ਨਾਲ ਕੋਈ ਮਨੁੱਖ ਜਾਣ ਨਹੀਂ ਸਕਦਾ।
ਸ੍ਰੀ ਹਰ ਰਾਏ ਬਾਕ ਜੋ ਪਇਓ, ਸ੍ਰੀ ਨਾਨਕ ਜਹਾਜ ਫਟ ਗਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਸਮੇਂ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ, ਸ੍ਰੀ ਨਾਨਕ ਜਹਾਜ ਫਟ ਗਏ, ਭਾਵ ਕਿ ਜਿਹੜਾ ਜਹਾਜ ਸਿੱਖਾਂ ਨੂੰ ਪਾਰ ਕਰਨ ਦੇ ਵਾਸਤੇ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਤਿਆਰ ਕੀਤਾ ਸੀ, ਉਹ ਟੁੱਟ ਗਿਆ। ਇਹ ਸੱਤਵੇਂ ਪਾਤਸ਼ਾਹ ਜੀ ਨੇ ਇੱਕ ਸਮੇਂ ਬਚਨ ਕੀਤਾ ਸੀ।
ਪੰਥ ਖਾਲਸਾ ਉਪਜਣ ਕੀਓ, ਸੋ ਜਹਾਜ ਸਾਬਤ ਕਰ ਦਇਓ।
ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਖਾਲਸਾ ਪੰਥ ਪੈਦਾ ਕੀਤਾ ਹੈ, ਮੰਨੋ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਉਸ ਟੁੱਟੇ ਹੋਏ ਜਹਾਜ਼ ਨੂੰ ਸਾਬਤ ਕੀਤਾ ਹੈ, ਪੂਰਾ ਕੀਤਾ ਹੈ।
ਟੂਟੇ ਫੂਟੇ ਬਹੁ ਫਟ ਗਏ, ਤੇਜ ਪੰਥ ਕੋ ਪਿਖ ਇਕ ਪਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੜੇ ਟੁੱਟ ਗਏ ਸਨ, ਬੜੇ ਫੁੱਟ ਗਏ ਸਨ ਤੇ ਬੜੇ ਫਟ ਗਏ ਸਨ, ਪੰਥ ਦੇ ਤੇਜ ਨੂੰ ਵੇਖ ਕੇ ਫਿਰ ਤੋਂ ਸਾਰੇ ਦੇ ਸਾਰੇ ਇਕੱਠੇ ਹੋ ਗਏ, ਇਕੱਤਰ ਹੋ ਗਏ।
ਯੋ ਸਤ ਗੁਰ ਸਭ ਕਾਜ ਸਵਾਰੇ, ਮਹਾ ਬਿਗਣ ਤੇ ਦਾਸ ਉਦਾਰੇ।
ਇਸ ਤਰ੍ਹਾਂ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਬੜਿਆਂ ਕਾਰਜਾਂ ਨੂੰ ਕੰਮਾਂ ਨੂੰ ਸਵਾਰਿਆ ਤੇ ਆਪਣੇ ਦਾਸਾਂ ਦੇ ਵੱਡੇ ਤੋਂ ਵੱਡੇ ਵਿਘਣਾਂ ਨੂੰ ਦੂਰ ਕੀਤਾ, ਉਹਨਾਂ ਦਾ ਪਾਰ ਉਤਾਰਾ ਕੀਤਾ।
ਗੁਰਮਤ ਸਿੱਖੀ ਬਹੁ ਬਿਸਤਾਰੇ, ਕਵੀ ਸੰਤੋਖ ਸਿੰਘ ਹੋਇ ਬਲੇ ਹਾਰੇ।
ਕਵੀ ਸੰਤੋਖ ਸਿੰਘ ਜੀ ਆਪਣੇ ਆਪ ਦੀ ਬਾਬਤ ਲਿਖਦੇ ਨੇ ਕਿ ਮੈਂ ਕਵੀ ਸੰਤੋਖ ਸਿੰਘ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੋਂ ਬਲਿਹਾਰ ਜਾਂਦਾ ਹਾਂ, ਵਾਰੇ ਜਾਂਦਾ ਹਾਂ, ਜਿਨ੍ਹਾਂ ਸਤਿਗੁਰਾਂ ਨੇ ਗੁਰਮਤ ਦਾ ਤੇ ਸਿੱਖੀ ਦਾ ਬਹੁਤ ਜ਼ਿਆਦਾ ਵਿਸਥਾਰ ਕੀਤਾ।
ਕਲਗੀ ਧਰ ਸਤਿਗੁਰੂ ਕੀ ਬਾਤ, ਬਾਤ ਮੈਂ ਬਾਤ ਜੋ ਸਾਦੇ ਸਿੱਧ ਹੋਤ ਤਿਸ ਨਿਸ਼ਕਲੰਕ ਜਿਮ ਤਾਤ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀਆਂ ਗੱਲਾਂ ਦੇ ਵਿੱਚ ਹੀ ਅੱਗੋਂ ਗੂੜ ਗੱਲਾਂ ਹੁੰਦੀਆਂ ਨੇ। ਕਹਿਣ ਤੋਂ ਭਾਵ ਇਹ ਹੈ ਕਿ ਕਵੀ ਜੀ ਲਿਖਦੇ ਨੇ ਕਿ ਸਧਾਰਨ ਗੱਲਾਂ ਬਾਤਾਂ ਦੇ ਵਿੱਚ ਬੜੇ ਗੋਝ ਹੁੰਦੇ ਨੇ, ਬੜੇ ਵੱਡੇ ਤੋਂ ਵੱਡੇ ਸਿਧਾਂਤ ਹੁੰਦੇ ਨੇ, ਜਿਨ੍ਹਾਂ ਦੇ ਨਾਲ ਮਨ ਨੂੰ ਸਾਧਿਆਂ ਸਿੱਧੀ ਦੀ ਪ੍ਰਾਪਤੀ ਹੁੰਦੀ ਹੈ। ਜਿਸ ਤਰ੍ਹਾਂ ਪਾਰੇ ਧਾਤੂ ਨੂੰ ਸਾਧਿਆਂ ਸਿੱਧੀ ਪ੍ਰਾਪਤ ਹੁੰਦੀ ਹੈ, ਤੇ ਇਸ ਤੋਂ ਇਲਾਵਾ ਬਹੁਤ ਤਰ੍ਹਾਂ ਦੀ ਔਸ਼ਧੀ ਜਾਂ ਰਸਾਇਣ ਪ੍ਰਾਪਤ ਹੋ ਜਾਂਦਾ, ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੋਝ ਬਚਨ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਸਿੱਖ ਸੰਗਤ ਕੋ ਬਰਸ ਮੈਂ ਕੇਤਕ ਛਟਵੇਂ ਮਾਸ, ਆਵੇਂ ਅਰਪੈ ਹੋ ਪਾਏ ਫਲ ਹੋਤ ਵਿਸਾਲ ਪ੍ਰਕਾਸ਼।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੱਖ ਸੰਗਤ ਸਾਲ ਦੇ ਵਿੱਚ ਇੱਕ ਵਾਰੀ ਜਾਂ 6 ਮਹੀਨਿਆਂ ਤੋਂ ਬਾਅਦ ਇੱਕ ਵਾਰੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜ਼ਰੂਰ ਸਿੱਖ ਸੰਗਤ ਪਹੁੰਚਦੀ।
ਆਵੇਂ ਅਰਪੈ ਪਾਏ ਫਲ ਹੋਤ ਬਿਲਾਸ ਪ੍ਰਕਾਸ਼।
ਆਉਂਦੇ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਿੱਖ ਸੇਵਕ, ਆਪਣੇ ਵੱਲੋਂ ਭੇਟਾਵਾਂ ਅਰਪਣ ਕਰਦੇ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਪਾਤਰ ਬਣਦੇ ਨੇ।
ਤਾਣੇ ਅਣ ਗਿਣਤ ਚਲਿਓ ਨਿਤ ਆਵੇ ਕੁਛ ਗਿਣਤੀ ਕਿਸ ਕੋ ਨਹੀਂ ਪਾਵੇ।
ਜਿਹੜਾ ਸੋਨੇ ਨੂੰ ਇਕੱਤਰ ਕਰਨ ਦਾ ਕਾਰਜ ਸੀ ਉਹ ਤੇ ਇੱਕ ਵਿਸ਼ੇਸ਼ ਰੂਪ ਦੇ ਵਿੱਚ ਸੀ ਜਿਹੜਾ ਕਿ ਸਤਿਗੁਰਾਂ ਨੇ ਹੁਕਮਨਾਮੇ ਲਿਖ ਲਿਖ ਕੇ ਸੋਨਾ ਮੰਗਵਾਇਆ ਹੈ। ਪਰ ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਹੋਰ ਜਿਹੜਾ ਤਨ ਹੈ ਉਹ ਅਣਗਿਣਤਾਂ ਦੀ ਗਿਣਤੀ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਸੰਗਤ ਦੇ ਵੱਲੋਂ ਕੀਤਾ ਜਾਂਦਾ। ਕੁਛ ਗਿਣਤੀ ਕਿਸ ਕੋ ਨਹੀਂ ਪਾਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੋਈ ਵੀ ਆਦਮੀ ਉਸ ਧਨ ਦੀ ਉਸ ਮਾਇਆ ਦੀ ਗਿਣਤੀ ਨਹੀਂ ਕਰ ਸਕਦਾ ਜਿਹੜਾ ਧਨ ਸੰਗਤਾਂ ਦੇ ਵੱਲੋਂ ਅਰਪਣ ਹੁੰਦਾ।
ਇੱਕ ਦਿਨ ਬੈਠੇ ਗੁਰੂ ਕਿਰਪਾਲਾ ਲੀਲਾ ਅਚਰਜ ਕਰ ਬਿਸਾਲਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਦਿਨ ਕਿਰਪਾਲੂ ਸਤਿਗੁਰੂ ਜੀ ਆਪਣੀ ਸਭਾ ਦੇ ਵਿੱਚ ਬੈਠੇ ਹੋਏ ਸਨ ਜਿਹੜੇ ਸਤਿਗੁਰੂ ਜੀ ਬੜੀਆਂ ਵਿਲੱਖਣ ਤੇ ਅਜੀਬ ਕਿਸਮ ਦੀਆਂ ਖੇਡਾਂ ਕਰਦੇ ਨੇ ਵੱਡੀਆਂ ਤੋਂ ਵੱਡੀਆਂ।
ਦਾਸਨ ਸੋਇਮ ਹੁਕਮ ਬਖਾਨਾ ਸਕਲ ਨਿਕਾਸੋ ਤੋਸ਼ੇ ਖਾਨਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣਿਆਂ ਦਾਸਾਂ ਨੂੰ ਹੁਕਮ ਕੀਤਾ ਸਕਲ ਨਿਕਾਸੋ ਤੋਸ਼ੇ ਖਾਨਾ, ਪਾਪ ਕੇ ਜਿਹੜੇ ਖਜ਼ਾਨੇ ਨੇ ਉਹਨਾਂ ਦੇ ਵਿੱਚੋਂ ਇੱਕ ਖਜ਼ਾਨੇ ਨੂੰ ਖੋਲਿਆ ਜਾਵੇ ਜਿਹਦੇ ਵਿੱਚ ਕੱਪੜੇ ਆਦਿਕ ਰੱਖੇ ਜਾਂਦੇ ਨੇ ਉਹਨੂੰ ਆਖਿਆ ਜਾਂਦਾ ਹੈ ਤੋਸ਼ੇ ਖਾਨਾ। ਪਾਪ ਕੇ ਜਿਹੜੇ ਖਜ਼ਾਨੇ ਦੇ ਵਿੱਚ ਕੱਪੜੇ ਆਦਿਕ ਜਮ੍ਹਾਂ ਕੀਤੇ ਨੇ ਉਸ ਤੋਸ਼ੇ ਖਾਨੇ ਨੂੰ ਸਤਿਗੁਰੂ ਜੀ ਕਹਿੰਦੇ ਨੇ ਖੋਲਿਆ ਜਾਵੇ।
ਆਣ ਆਣ ਕਰ ਧਰੋ ਅਗਾਰੀ ਬਹੁ ਲਗ ਜਾਓ ਨ ਕਰੋ ਆਵਾਰੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬਹੁਤੇ ਸਾਰੇ ਸਿੰਘ ਲੱਗ ਜਾਓ ਜਿਹੜੇ ਕੱਪੜੇ ਖਜ਼ਾਨੇ ਦੇ ਵਿੱਚ ਜਮ੍ਹਾਂ ਕੀਤੇ ਹੋਏ ਨੇ ਬਗੈਰ ਦੇਰੀ ਤੋਂ ਛੇਤੀ ਤੋਂ ਛੇਤੀ ਸਤਿਗੁਰੂ ਜੀ ਕਹਿੰਦੇ ਨੇ ਸਾਡੇ ਕੋਲ ਲੈ ਕੇ ਪਹੁੰਚੋ।
ਸੋਹਣੇ ਆ ਗਿਆ ਕੋ ਕਰ ਤਿੰਨ ਕਾਸੇ ਜਰੀ ਬਾਦਲਾ ਮਲ ਮਲ ਖਾਸੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਣ ਕੇ ਆਗਿਆ ਨੂੰ ਛੇਤੀ ਤੋਂ ਛੇਤੀ ਬਹੁਤੇ ਸਾਰੇ ਦਾਸ ਪਹੁੰਚੇ ਨੇ ਜਿਨ੍ਹਾਂ ਨੇ ਤੋਸ਼ੇ ਖਾਨੇ ਨੂੰ ਜਾ ਕੇ ਖੋਲਿਆ ਉਹਦੇ ਵਿੱਚੋਂ ਫਿਰ ਜ਼ਰੀਦਾਰ ਕੱਪੜੇ ਤੇ ਬਾਦਲੇ ਦੇ ਵੱਡੇ ਵੱਡੇ ਕੱਪੜੇ ਦੇ ਥਾਣ, ਇਸ ਤੋਂ ਇਲਾਵਾ ਮਲਮਲ ਦੇ ਕੱਪੜਿਆਂ ਦੇ ਥਾਣ, ਇਸ ਤੋਂ ਇਲਾਵਾ ਖਾਸੇ ਜਿਹੜਾ ਕੱਪੜਾ ਹੈ ਉਹਦੇ ਬਹੁਤੇ ਸਾਰੇ ਥਾਣ। ਖਾਸਾ ਇੱਕ ਬਹੁਤ ਬਰੀਕ ਕੱਪੜਾ ਹੁੰਦਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜ਼ਰੀ ਬਾਦਲੇ ਦੇ ਮਖਮਲ ਦੇ ਤੇ ਖਾਸੇ ਦੇ ਜਿੰਨੇ ਵੀ ਥਾਣ ਸਨ ਕੱਪੜੇ ਦੇ ਉਹ ਲਿਆਂਦੇ ਗਏ।
ਤਾਸ ਬਾਦਲਾ ਚਮਕਤ ਘਣੇ ਖੀਨ ਖਾਬ ਜ਼ਰ ਬੂਟੇ ਸਨੇ।
ਇਸ ਤੋਂ ਇਲਾਵਾ ਤਿੱਲੇ ਦਾ ਕੱਪੜਾ ਇੱਕ ਹੁੰਦਾ ਜਿਹਨੂੰ ਆਖਿਆ ਜਾਂਦਾ ਤਾਸ, ਉਹ ਵੀ ਕੱਢ ਕੇ ਥਾਨਾਂ ਦੇ ਥਾਣ ਲਿਆਂਦੇ ਗਏ ਨੇ। ਇਸ ਤੋਂ ਇਲਾਵਾ ਜ਼ਰ ਵਫਦ ਦੀ ਕਿਸਮ ਦਾ ਕੱਪੜਾ ਰੇਸ਼ਮ ਸੋਨੇ ਤੇ ਚਾਂਦੀ ਦੀਆਂ ਤਾਰਾਂ ਦੇ ਨਾਲ ਉਣਿਆ ਹੁੰਦਾ, ਉਹ ਵੀ ਕੱਢ ਕੇ ਲਿਆਂਦਾ ਗਿਆ ਜਿਨ੍ਹਾਂ ਦੀ ਵੱਡੀ ਚਮਕ ਹੈ।
ਖੀਨ ਖਾਬ ਜ਼ਰ ਬੂਟੇ ਸਨੇ,
ਇਸ ਤੋਂ ਇਲਾਵਾ ਜ਼ਰੀ ਦੇ ਬੂਟਿਆਂ ਸਮੇਤ ਜਿਹੜੇ ਖੀਨ ਖਾਬ ਨੇ ਉਹ ਵੀ ਲਿਆਂਦੇ।
ਭਾਰ ਉਠਾਵਤ ਲੈ ਲੈ ਆਵੇ ਸਿਰ ਸਤ ਗੁਰ ਕੇ ਅਗਰ ਟਿਕਾਵੇ।
ਭਾਵ ਕੇ ਪੰਡਾਂ ਬਨ ਬਨ ਕੇ ਸਾਰੇ ਕੱਪੜੇ ਦੀਆਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲਿਆ ਕੇ ਦਾਸ ਰੱਖੇ ਜਾਂਦੇ ਨੇ।
ਬਸਤਰਨ ਜਾਤ ਅਨੇਕ ਪ੍ਰਕਾਰੋ ਸਭ ਦੇਸ਼ਨ ਤੇ ਲਿਆਏ ਹਜ਼ਾਰੋ।
ਭਾਵ ਕੇ ਅਨੇਕਾਂ ਤਰ੍ਹਾਂ ਦੇ ਜਿਹੜੇ ਕੱਪੜੇ ਸਨ ਉਹ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਅਰਪਣ ਹੋ ਚੁੱਕੇ ਸਨ, ਜਿਹੜੇ ਕਿ ਪਹਿਲਾਂ ਖਜ਼ਾਨੇ ਦੇ ਵਿੱਚ ਜਮ੍ਹਾਂ ਕੀਤੇ ਹੋਏ ਸਨ, ਉਹਨਾਂ ਸਾਰਿਆਂ ਕੱਪੜਿਆਂ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਕੀਤੇ ਹੋਏ ਹੁਕਮ ਦੇ ਦੁਆਰਾ ਸਾਰੇ ਦਾਸ ਉਹਨਾਂ ਸਾਰਿਆਂ ਕੱਪੜਿਆਂ ਨੂੰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲਿਆ ਲਿਆ ਕੇ ਅਰਪਣ ਕਰੀ ਜਾਂਦੇ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕੀ ਕੌਤਕ ਕਰਨਾ ਚਾਹੁੰਦੇ ਨੇ, ਇਸ ਨੂੰ ਕਵੀ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅੱਗੇ ਬਿਆਨ ਕਰਨਗੇ ਉਹ ਮੈਂ ਕੱਲ ਦੇ ਪ੍ਰਕਰਨ ਦੇ ਵਿੱਚ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਾਂ।
ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ
ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ 12ਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨੌਨੇ ਦਾਵੈ ਤਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਧ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ ਹੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰ ਹਾਂ ਸਦਾ ਹੀ ਬਖਸ਼ਿੰਦ ਪਿਤਾ ਹੋ ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ ਮਹਾਮਲੇਸ਼ ਦਾ ਨਾਸ ਕਰੋ ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ ਗਉ ਗਰੀਬ ਦੇ ਕਸ਼ਟ ਨੂੰ ਦੂਰ ਕਰੋ ਕੁਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ ਨਾਮ ਦਾ ਰਸ ਬਖਸ਼ੋ ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ ਨਾ ਵਿਸਰੋ ਨਾ ਵਿਸਾਰੋ ਰੱਖ ਲਓ ਬਖਸ਼ ਲੋ ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।